ਵਾਹਿਗੁਰੂ ਸਾਹਿਬ ਜੀ, ਸਭ ਤੇ ਦਰਸ਼ਨ ਫੇਟੇ ਸਾਧੂ, ਭਲੇ ਦਿਨ ਸੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ, ਅਬ ਮੋਹਿ ਰਾਮ ਜਸੋ ਮਨ ਗਾਇਓ, ਭਇਓ ਪ੍ਰਗਾਉ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ, ਗੁਣ ਨਿਧਾਨ ਅਰਿਦ ਭੀਤਰ ਵਸਿਆ, ਤਾਂ ਦੁਖ ਪਰਮ ਪਉ ਭਾਗਾ, ਭਈ ਪ੍ਰਾਪਤ ਵਸਿਯ ਗੁਚਰ, ਰਾਮ ਨਾਮ ਰੰਗ ਲਾਗਾ, ਚਿੰਤਿਅ ਚਿੰਤਾ ਸੋਚਿਯ ਸੋਚਾ, ਸੋਗ ਲੋ ਮੋਥਕਾ, ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬਿਬਾਕਾ, ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਣੀ, ਸੁਖਹੁ ਤਲ ਗੁਰ ਸੇਵੀਐ, ਐਨ ਸੁਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੂਵੈ ਸਿਪਤ ਕੁਸਮੁ ਦੀ, ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੂਹੀ ਹੈ ਸਭਨਾ ਦਾ ਵੇਸਾਉ, ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੂਹੀ ਹੈ ਸਭਨਾ ਦਾ ਵੇਸਾਉ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਮਾਤ ਗਰਭ ਦੁੱਖ ਸਾਗਰੋ ਪਿਆਰੇ, ਤੈ ਆਪਣਾ ਨਾਮ ਜਪਾਇਆ, ਬਾਹਰ ਕਾੜ ਬਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ, ਜਿਸਨੋ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ, ਸੋ ਆਰਾਧੇ ਸਾਸ ਸਾਸ ਪਿਆਰੇ, ਰਾਮ ਨਾਮ ਲਿਵ ਲਾਇਆ, ਮਾਤ ਗਰਭ ਦੁੱਖ ਸਾਗਰੋਂ ਪਿਆਰੇ, ਤੈ ਆਪਣਾ ਨਾਮ ਜਪਾਇਆ, ਬਾਹਰ ਕਾਢ ਬਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ, ਜਿਸਨੋ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ, ਸੋ ਆਰਾਧੇ ਸਾਸ ਸਾਸ ਪਿਆਰੇ, ਰਾਮ ਨਾਮ ਲਿਵ ਲਾਇਆ, ਮਨ ਤਨ ਤੇਰੀ ਤੇਗ ਹੈ ਪਿਆਰੇ, ਮਨ ਤਨ ਤੇਰੀ ਟੇਕ, ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ ਰਹਾ, ਕੋਟ ਜਨਮ ਭਰਮ ਆਇਆ ਪਿਆਰੇ, ਅਨਕ ਜੋਨ ਦੁੱਖ ਪਾਏ, ਸੱਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ, ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸੱਚੈ ਨਾਏ, ਤਿੰਨਾ ਪਿੱਛੈ ਛੁੱਟੀਐ ਪਿਆਰੇ, ਜੋ ਸਾਚੀ ਸ਼ਰਣਾਏ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ, ਭੋਗ ਪੁੰਚਾਏ ਪੁਲਾਇਨ ਪਿਆਰੇ, ਉਤਰੇ ਨਹੀਂ ਵਿਜੋਗ, ਜੋ ਗੁਰ ਮੇਲ ਉਧਾਰਿਆ ਪਿਆਰੇ, ਤਿੰਨ ਤੁਰੇ ਪਿਆ ਸੰਜੋਗ, ਮਾਇਆ ਲਾਲਚ ਅਟਿਆ ਪਿਆਰੇ, ਚੇਤਨਾ ਆਵੈ ਮੂਲ, ਜਿਨ ਤੋਂ ਵਿਸਰੈ ਪਾਰ ਬ੍ਰਹਮ ਸੁਆਮੀ, ਸੇ ਤਨ ਹੋਏ ਧੂੜ, ਬਿਲਾਟ ਕਰੈ ਬਹੁ ਤੇਰਿਆ ਪਿਆਰੇ, ਉਤਰੈ ਨਾਹੀ ਸੋਲਾ, ਜੋ ਗੁਰ ਮੇਲ ਸਵਾਰਿਆ ਪਿਆਰੇ, ਤਿਨਕਾ ਰਹਿਆ ਮੂਲ, ਸਾਕਤ ਸੰਗ ਨਾ ਕੀਜੋਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੈ ਉੱਠ ਜਾਏ, ਮਨ ਮੁਖ ਢੂਈ ਨਾ ਮਿਲੈ ਪਿਆਰੇ, ਦਰਗਹਿ ਮਿਲੈ ਸਜਾਏ, ਜੋ ਗੁਰ ਮੇਲ ਸਵਾਰਿਆ ਪਿਆਰੇ, ਤਿੰਨਾ ਪੂਰੀ ਪਾਏ, ਸੰਜਮ ਸਹਿਸ ਸਿਆਣਪਾਂ ਪਿਆਰੇ, ਇੱਕ ਨਾ ਚੱਲੀ ਨਾਲ, ਜੋ ਬੇਮੁਖ ਗੋਬਿੰਦ ਤੇ ਪਿਆਰੇ, ਤਿੰਨ ਕੁਲ ਲਾਗੈ ਗਾਲ, ਹੁੰਦੀ ਵਸਨਾ ਜਾਤੀਆ ਪਿਆਰੇ, ਕੂੜ ਨਾ ਚੱਲੀ ਨਾਲ, ਸਤਿਗੁਰ ਜਿਨਾ ਮਿਲਾਇਨ ਪਿਆਰੇ, ਸੱਚਾ ਨਾਮ ਸੰਭਾਲ, ਸਤ ਸੰਤੋਖ ਗਿਆਨ ਧਿਆਨ ਪਿਆਰੇ, ਜਿਸਨੋਂ ਨਦਰ ਕਰੇ ਆਨੰਦਨ ਕੀਰਤਨ ਗੁਣ ਰਵ ਪਿਆਰੇ ਅੰਮ੍ਰਿਤ ਪੂਰ ਪਰੇ ਦੁੱਖ ਸਾਗਰ ਤਿੰਨ ਲੰਘਿਆ ਪਿਆਰੇ ਭਵ ਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲੈ ਪਿਆਰੇ ਸੇ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਉ ਪਿਆਰੇ ਭਗਤਾਂ ਤਿਸ ਕਾ ਤਾਣ ਤਿਸ ਸਰਣਾਈ ਤੈ ਭੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਇਨਾ ਵਿਸਰੈ ਪਿਆਰੇ ਨਾਨਕ ਸਦ ਕੁਰਬਾਨ ਸਮਰੱਥ ਪੁਰਖ ਦਿਆਲ ਦਿਉ ਪਿਆਰੇ ਭਗਤਾਂ ਤਿਸ ਕਾ ਤਾਣ ਤਿਸ ਸਰਣਾਈ ਤੈ ਭੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਧੰਨਵਾਖੇ ਸਾਹਿਬ ਜੀਉ ਤੂੰ ਸੁਲਤਾਨ ਕਹਾ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਇ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਹੇ ਤੇ ਹਾ ਹਉ ਕਰੀ ਵਖਿਆਣ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨਾਂ ਦਾ ਕੀਰਤਨ ਔਰ ਉਸ ਤੋਂ ਉਪਰੰਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਆਏ ਹੋਏ ਪਾਵਨ ਪਵਿੱਤਰ ਹੁਕਮ ਦਾ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਇਹ ਅੰਮ੍ਰਿਤ ਬਚਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਨੇ। ਅਸ਼ਟਪਦੀ ਰੂਪ ਵਿੱਚ ਇਹ ਬਚਨ ਸਾਨੂੰ ਹੁਕਮ ਵਜੋਂ ਅੱਜ ਬਖਸ਼ੇ ਨੇ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪ ਵਿੱਚ ਵਰਤ ਕੇ ਸਤਿਗੁਰੂ ਅੰਦਰ ਦਾ ਟਿਕਾ ਬਖਸ਼ ਕੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਅੰਮ੍ਰਿਤ ਬਚਨ ਦੀ ਪ੍ਰਾਰੰਭਤਾ ਕਰਦਿਆਂ ਹੋਇਆਂ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਇਹ ਇਨਸਾਨ ਮਾਤਾ ਦੇ ਉਦਰ ਵਿੱਚ ਉਸ ਦੁੱਖ ਦੇ ਸਾਗਰ ਵਿੱਚ ਉਸ ਅਗਨ ਵਿੱਚ ਤੈਨੂੰ ਬਚਾਉਣ ਵਾਲਾ ਕੇਵਲ ਪਰਿਪੂਰਨ ਪਰਮੇਸ਼ਵਰ ਦਾ ਨਾਮ ਹੈ। ਉਸ ਨਾਮ ਦੀ ਕਿਰਪਾ ਦਾ ਸਦਕਾ ਤੂੰ ਉਸ ਅੱਗ ਵਿੱਚੋਂ ਬਚ ਗਿਓ, ਪਰ ਜਦੋਂ ਜਨਮ ਹੋਇਆ ਮਾਇਆ ਦੀ ਹਵਾ ਲੱਗਣ ਦੀ ਦੇਰ ਸੀ ਕਿ ਜਿਸ ਨੂੰ ਖਿੰਨ ਖਿੰਨ ਚੇਤੇ ਕਰਦਾ ਸੈਂ, ਮਾਇਆ ਦੀ ਪਵਨ ਮਾਇਆ ਦੀ ਹਵਾ ਲੱਗੀ ਅਤੇ ਉਹ ਸੱਚਾ ਸਾਈਂ ਤੇਰੇ ਅੰਦਰੋਂ ਵਿਸਰ ਗਿਆ। ਇਸ ਮਾਇਆ ਦੇ ਜ਼ਹਿਰ ਨੂੰ ਤੂੰ ਖਾਣ ਲੱਗ ਪਿਓ ਅਤੇ ਨਾਮ ਰੂਪੀ ਅੰਮ੍ਰਿਤ ਦਾ ਤੂੰ ਤਿਆਗ ਕਰ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਪਾਂ ਦੇਖਦੇ ਹਾਂ ਕਿ ਇਸ ਜੀਵ ਨੇ ਮਾਤਾ ਦੇ ਉਦਰ ਵਿੱਚ ਕੇਵਲ ਜੇ ਬਚਾ ਇਸ ਦਾ ਹੋਇਆ ਤਾਂ ਸਿਰਫ ਉਹ ਪਰਿਪੂਰਨ ਪਰਮੇਸ਼ਵਰ ਦੇ ਸਿਮਰਨ ਦੀ ਬਰਕਤ ਦਾ ਸਦਕਾ। ਪਹਿਲੀ ਬੇਨਤੀ ਇਹ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਜਦੋਂ ਇਸ ਜੀਵ ਨੇ ਮਾਤਾ ਦੇ ਉਦਰ ਵਿੱਚ ਪ੍ਰਵੇਸ਼ ਕਰਨਾ ਹੈ, ਇਸ ਵਰਗੇ ਪਤਾ ਨਹੀਂ ਕਿਤਨੇ ਨਿੱਕੇ ਨਿੱਕੇ ਹੋਰ ਸੈੱਲ ਵੀ ਹੋਰ ਜੀਵ ਵੀ ਆਏ, ਪਰ ਉਹਨਾਂ ਲੱਖਾਂ ਦੇ ਵਿੱਚੋਂ ਕੇਵਲ ਇੱਕ ਜੀਵ ਸੀ, ਇੱਕ ਸੈੱਲ ਸੀ ਜਿਹਨੂੰ ਮਾਤਾ ਦੇ ਉਦਰ ਦੇ ਵਿੱਚ ਟਿਕਾਣਾ ਮਿਲ ਗਿਆ। ਬਾਕੀਆਂ ਨੂੰ ਟਿਕਾਣਾ ਨਹੀਂ ਮਿਲਿਆ। ਪਰਮਾਤਮਾ ਨੇ ਦਇਆ ਕੀਤੀ, ਮਿਹਰ ਕੀਤੀ, ਇੱਕ ਨੂੰ ਟਿਕਾਣਾ ਮਿਲਿਆ ਅਤੇ ਉਸ ਪ੍ਰਭੂ ਨੇ ਕਿਰਪਾ ਕਰਕੇ ਫਿਰ ਇਸ ਜੀਵ ਦੇ ਉੱਪਰ ਸਰੀਰ ਦਾ ਢਾਂਚਾ ਬਣਾਉਣ ਲੱਗੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਉਸ ਅੱਗ ਵਿੱਚ ਢਾਂਚਾ ਬਣਦਿਆਂ ਹੋਇਆਂ ਇਨਸਾਨ ਜੇ ਬਚਿਆ ਤਾਂ ਸਿਰਫ ਪਰਮਾਤਮਾ ਦੀ ਲਿਵ ਪ੍ਰਭੂ ਦੇ ਸਿਮਰਨ ਦਾ ਸਦਕਾ। ਸਤਿਗੁਰੂ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਖਸ਼ਿਸ਼ ਭਰਿਆ ਬਚਨ ਕਿਹਾ, ਪਹਿਲੇ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ। ਉਸ ਪ੍ਰਭੂ ਵਾਹਿਗੁਰੂ ਜੀ ਦੇ ਹੁਕਮ ਦਾ ਸਦਕਾ ਮਾਤਾ ਦੇ ਗਰਭਾਸ ਵਿੱਚ ਉੱਥੇ ਤੈਨੂੰ ਟਿਕਾਣਾ ਮਿਲ ਗਿਆ, ਵਾਸਾ ਮਿਲ ਗਿਆ। ਫਿਰ ਉਸ ਵਾਸੇ ਤੋਂ ਬਾਅਦ, ਉਸ ਟਿਕਾਣੇ ਤੋਂ ਬਾਅਦ ਇਸ ਜੀਵ ਨੇ ਪੁਕਾਰ ਕਿੰਨੀ ਕੁ ਕੀਤੀ, ਪਹਿਲੇ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ। ਖਸਮ ਛੇਤੀ ਅਰਦਾਸ ਵਿਖਾਣੈ ਉਰਦ ਧਿਆਨ ਲਿਵ ਲਾਗਾ। ਉੱਥੇ ਪਰਮਾਤਮਾ ਦੇ ਚਰਨਾਂ ਵਿੱਚ, ਪਰਮਾਤਮਾ ਦੇ ਨਾਮ ਵਿੱਚ, ਵਾਹਿਗੁਰੂ ਜੀ ਦੇ ਸਿਮਰਨ ਵਿੱਚ ਨਿਰੰਤਰ ਇਹਦੀ ਲਿਵ ਲੱਗੀ ਹੋਈ ਹੈ। ਇੱਕ ਬੇਨਤੀ ਹੋਰ ਆਰੰਭ ਵਿੱਚ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਅੰਮ੍ਰਿਤ ਬਚਨ ਜੈਤ ਸ੍ਰੀ ਕੀ ਵਾਰ ਵਿੱਚ ਬਖਸ਼ਿਸ਼ ਕੀਤੇ। ਇਸ ਸੰਸਾਰ ਵਿੱਚ ਅਨੇਕਾਂ ਚਿੱਤਰਕਾਰ ਸਾਨੂੰ ਮਿਲਣਗੇ, ਅਨੇਕਾਂ ਕਲਾਕਾਰ ਮਿਲਣਗੇ। ਕਈ ਵਾਰੀ ਤੁਸੀਂ ਦੇਖਦੇ ਹੋ ਕਈ ਐਸੇ ਸਿਆਣੇ ਮੂਰਤੀਕਾਰ ਨੇ ਜਿਹੜੇ ਪੱਥਰ ਨੂੰ ਤਰਾਸ਼ ਕੇ ਪੱਥਰ ਵਿੱਚੋਂ ਮੂਰਤੀ ਪੈਦਾ ਕਰ ਲੈਂਦੇ। ਕਈ ਐਸੇ ਸੱਜਣ ਮਿਲਣਗੇ ਭਾਵੇਂ ਸੜਕਾਂ ਦੇ ਕਿਨਾਰੇ, ਉਹ ਆਪਣੀ ਜ਼ਿੰਦਗੀ ਦੇ ਦਿਨ ਕੱਟਦੇ ਨੇ, ਉਹ ਮਿੱਟੀ ਦੇ ਵਿੱਚੋਂ ਮਿੱਟੀ ਗੋ ਗੋ ਕੇ ਮੂਰਤੀਆਂ ਬਣਾ ਦੇਣਗੇ, ਮੂਰਤੀ 'ਤੇ ਰੰਗ ਭਰ ਦੇਣਗੇ। ਕਈ ਐਸੇ ਸੱਜਣ ਨੇ ਜਿਹੜੇ ਸੋਨੇ ਨੂੰ ਢਾਲ ਕੇ ਸੋਨੇ ਦੀ ਮੂਰਤੀ ਬਣਾ ਦਿੰਦੇ ਨੇ, ਕਈ ਸੱਜਣ ਪਿੱਤਲ ਨੂੰ ਢਾਲ ਕੇ ਪਿੱਤਲ ਦੀ ਮੂਰਤੀ ਬਣਾ ਸਕਦੇ ਨੇ, ਅਤੇ ਕਈ ਸੱਜਣ ਐਸੇ ਨੇ ਜਿਹੜੇ ਕਾਗਜ਼ ਦੇ ਉੱਪਰ ਮੂਰਤੀ ਨੂੰ ਆਪ ਬਣਾ ਕੇ ਉਹਦੇ ਵਿੱਚ ਰੰਗ ਭਰਦੇ ਨੇ। ਗੁਰਮੁਖੋ, ਮਿੱਟੀ ਦੀ ਮੂਰਤੀ ਬਣਾਉਣ ਵਾਲੇ ਮਿਲ ਜਾਣਗੇ, ਸੋਨੇ ਦੇ ਧਾਤ ਦੀ ਮਿੱਟੀ ਬਣਾਉਣ ਮੂਰਤੀ ਬਣਾਉਣ ਵਾਲੇ ਮਿਲ ਜਾਣਗੇ, ਇਸ ਸੰਸਾਰ ਵਿੱਚ ਲੋਹੇ ਦੀਆਂ ਮੂਰਤਾਂ ਬਣਾਉਣ ਵਾਲੇ ਮਿਲ ਜਾਣਗੇ, ਪਰ ਇਸ ਸੰਸਾਰ ਵਿੱਚ ਪਾਣੀ ਦੀ ਇੱਕ ਬੂੰਦ ਤੋਂ ਕੋਈ ਵੀ ਮੂਰਤੀ ਨਹੀਂ ਬਣਾ ਸਕਦਾ। ਉਹ ਕੇਵਲ ਪਰਿਪੂਰਨ ਪਰਮੇਸ਼ਰ ਹੈ ਜਿਸ ਨੇ ਕਿਰਪਾ ਕਰਕੇ ਸਾਡੀ ਮੂਰਤੀ ਕੇਵਲ ਇੱਕ ਪਾਣੀ ਦੀ ਬੂੰਦ ਤੋਂ ਬਣਾਈ, ਪਾਣੀ ਦੀ ਇੱਕ ਬੂੰਦ ਤੋਂ ਮੂਰਤ ਬਣਾ ਦਿੱਤੀ। ਫਿਰ ਇਸ ਮੂਰਤ ਨੂੰ ਬਣਾਉਂਦਿਆਂ ਇੱਕ ਕਿਰਪਾਲਤਾ ਉਸ ਵਾਹਿਗੁਰੂ ਜੀ ਨੇ ਹੋਰ ਕੀਤੀ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਹਜ਼ੂਰ ਦਾ ਬਚਨ ਹੈ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਹੇ ਜੀਵ ਤੇਰੀ ਰਚਨਾ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਨੇ ਮਾਤਾ ਦੇ ਉਦਰ ਵਿੱਚ ਕੀਤੀ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ, ਅਤੇ ਉਸ ਅੱਗ ਵਿੱਚੋਂ ਬਚਿਆ ਕਿਵੇਂ? ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸ਼ਨ। ਸਾਹਿਬ ਕਹਿੰਦੇ ਨੇ ਉਸ ਮਹਾਂ ਅਗਨੀ ਵਿੱਚੋਂ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਤੈਨੂੰ ਬਚਾ ਦਿੱਤਾ। ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨਕ ਲੈਂਦੇ ਹਾਂ, ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਪਦੇ ਦੇ ਰਾਹੀਂ ਇਸ ਮਨੁੱਖ ਦੀ ਪੂਰੀ ਹਕੀਕਤ ਨੂੰ ਬਿਆਨ ਕਰ ਦਿੱਤਾ ਹੈ। ਕਿਉਂਕਿ ਸਾਡਾ ਮਨ ਕਈ ਵਾਰੀ ਉਤਾਵਲਾ ਹੋ ਕੇ ਸੰਸਾਰਕ ਪਦਾਰਥਾਂ ਦੀ ਥੁੜ ਆ ਜਾਏ ਅਤੇ ਇਹ ਕਹਿੰਦਾ ਦੇਖੋ ਪਰਮਾਤਮਾ ਨੇ ਸਾਨੂੰ ਦਿੱਤਾ ਕੀ। ਪਿਆਰਿਓ, ਧਨ ਨਹੀਂ, ਜ਼ਮੀਨ ਨਹੀਂ, ਮਹਿਲ ਮਾੜੀਆਂ ਨਹੀਂ, ਜੋ ਵਾਹਿਗੁਰੂ ਜੀ ਨੇ ਤਰੁੱਟ ਕੇ ਸਾਨੂੰ ਇਹ ਸਰੀਰ ਹੀ ਦੇ ਦਿੱਤਾ ਹੈ। ਅਤੇ ਗੁਰੂ ਅਰਜੁਨ ਸਾਹਿਬ ਮਿਹਰ ਕਰਕੇ ਕਹਿੰਦੇ ਨੇ ਆ ਮੈਂ ਤੈਨੂੰ ਦੱਸਣਾ ਵਾਂ ਤੈਨੂੰ ਪਰਮਾਤਮਾ ਨੇ ਕਿੰਨੀਆਂ ਕੁ ਦਾਤਾਂ ਬਖਸ਼ੀਆਂ, ਕਿਵੇਂ ਤੈਨੂੰ ਇਸ ਮਾਤਾ ਦੇ ਉਦਰ ਵਿੱਚ ਉਹਨਾਂ ਬਚਾਇਆ। ਪਹਿਲੀ ਬੇਨਤੀ ਮੈਂ ਕੀਤੀ ਹੈ ਕਿ ਪਾਣੀ ਦੀ ਇੱਕ ਬੂੰਦ ਤੋਂ ਪਰਮਾਤਮਾ ਨੇ ਤੇਰੇ ਇਸ ਸਰੀਰ ਦੀ ਖੋਂਦ ਕਾਇਮ ਕਰ ਦਿੱਤੀ। ਦੂਸਰੀ ਕਿਰਪਾਲਤਾ ਇਹ ਕੀਤੀ ਉਹਨੇ ਕਿ ਉਸ ਸੁਚੱਜੇ ਸੁਗੜ ਸੁਜਾਨ ਕਾਰੀਗਰ ਨੇ ਤੇਰੇ ਸਰੀਰ ਦੇ ਢਾਂਚੇ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਪਿਆਰਿਆ, ਖੱਡੀਆਂ ਦਾ ਢਾਂਚਾ, ਉੱਪਰ ਚਮੜੀ ਦਾ ਲੇਪਣ ਕਰ ਦਿੱਤਾ, ਅਤੇ ਉਸ ਪ੍ਰਭੂ ਨੇ ਥਾਂ ਪੁਰ ਥਾਂ ਤੇਰੇ ਇੰਦਰੇ ਕਾਇਮ ਕਰ ਦਿੱਤੇ। ਅਤੇ ਦੇਖ, ਉਸ ਮਾਲਕ ਨੇ ਇੰਨੀ ਕੁ ਕਿਰਪਾਲਤਾ ਕੀਤੀ ਕਿ ਕੇਵਲ ਤੂੰ ਇੱਕ ਨਿੱਕਾ ਜਿਹਾ ਕੋਮਲ ਮਾਸ ਦਾ ਟੁਕੜਾ ਸੈਂ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਹੈ, ਅੱਜ ਦੇ ਸ਼ਬਦ 'ਤੇ, ਅੱਜ ਦੀ ਅਸ਼ਟਪਦੀ ਦੀ ਵਿਚਾਰ 'ਤੇ ਆਧਾਰਿਤ। ਬਾਹਰ ਕੋਈ ਮਾਸ ਨੂੰ ਅੱਗ 'ਤੇ ਰੱਖੇ ਅਤੇ ਇੱਕ ਘੰਟੇ ਵਿੱਚ ਮਾਸ ਗਲ ਜਾਂਦਾ, ਸੜ ਜਾਂਦਾ ਹੈ। ਧੰਨ ਗੁਰੂ ਅਰਜੁਨ ਸਾਹਿਬ ਬਖਸ਼ਿਸ਼ ਕਰਦੇ ਨੇ, ਇਹ ਬੰਦਿਆ ਮਾਤਾ ਦੇ ਉਦਰ ਵਿੱਚ ਕੋਮਲ ਜਿਹਾ ਇੱਕ ਮਾਸ ਦਾ ਲੋਥੜਾ ਹੈ, ਬਾਹਰ ਦੀ ਅੱਗ ਨਾਲੋਂ ਕਈ ਗੁਣਾ ਅੰਦਰ ਦੀ ਅੱਗ ਜ਼ਿਆਦਾ ਸੀ, ਪਰ ਮੇਰੇ ਵਾਹਿਗੁਰੂ ਨੇ ਉਸ ਮਾਸ ਦੇ ਟੁਕੜੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਇਹ ਪਰਮਾਤਮਾ ਦੀ ਦਇਆ ਹੈ, ਉਸ ਪ੍ਰਭੂ ਦੀ ਕਿਰਪਾਲਤਾ ਹੈ। ਸਾਹਿਬ ਗੁਰੂ ਅਰਜੁਨ ਦੇਵ ਜੀ ਦਾ ਇਹ ਪਦਾ ਹੈ, ਪਹਿਲਾਂ ਤਾਂ ਮਨੁੱਖਾਂ ਨੂੰ ਚੇਤੇ ਕਰਾਉਂਦੇ ਨੇ ਕਿ ਵਾਹਿਗੁਰੂ ਜੀ ਨੇ ਕਿੰਨੀ ਕੁ ਤੇਰੇ 'ਤੇ ਕਿਰਪਾ ਕੀਤੀ, ਅਤੇ ਨਾਲ ਫਿਰ ਤਰੁੱਠ ਕੇ ਕਹਿੰਦੇ ਨੇ ਇਹ ਇਨਸਾਨ ਤਾਂ ਵਾਹਿਗੁਰੂ ਭੁੱਲ ਗਿਆ, ਪਰ ਤੁਸੀਂ ਕਿਰਪਾ ਕਰੋ ਕਿ ਇਸ ਬੰਦੇ ਨੂੰ ਬਖਸ਼ ਦੇਵੋ, ਤੇਰੇ ਕੀਤੇ ਹੋਏ ਪਰਉਪਕਾਰ ਨੂੰ ਇਹਨੇ ਚੇਤੇ ਨਹੀਂ ਰੱਖਿਆ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਰਮਈਆ ਕੇ ਗੁਣ ਚੇਤ ਪੁਰਾਨੀ, ਉਸ ਪਰਮਾਤਮਾ ਦੇ ਗੁਣਾਂ ਨੂੰ, ਉਸ ਵਾਹਿਗੁਰੂ ਜੀ ਦੇ ਪਰਉਪਕਾਰ ਨੂੰ ਤੂੰ ਚੇਤੇ ਕਰ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਵਾਹਿਗੁਰੂ ਜੀ ਨੇ ਤੈਨੂੰ ਸਾਜਿਆ ਵੀ, ਤੈਨੂੰ ਸਵਾਰਿਆ ਵੀ, ਅਤੇ ਇੱਕ ਕਿਰਪਾਲਤਾ ਹੋਰ ਤੇਰੇ 'ਤੇ ਕਰ ਦਿੱਤੀ, ਕੇਵਲ ਸਵਾਰਿਆ ਅਤੇ ਸਾਜਿਆ ਨਹੀਂ, ਇੰਨਾ ਕੁਝ ਪੈਦਾ ਕਰਕੇ, ਚਮੜੀ ਦਾ ਲੇਪਣ ਕਰਕੇ ਪਰਮਾਤਮਾ ਨੇ ਤੈਨੂੰ ਸ਼ਿੰਗਾਰ ਵੀ ਦਿੱਤਾ। ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨ੍ਹੇ ਉਭਾਰਿਆ, ਹੁਣ ਦੇਖ ਅਗਲੀ ਤੇਰੇ 'ਤੇ ਕਿਰਪਾਲਤਾ ਕੀਤੀ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਉ ਬੈਠ ਕੋ ਦੈਨ। ਜੇ ਇੰਨਾ ਕੁਝ ਲੈ ਕੇ ਵੀ ਕਹਿੰਦਾ ਰੱਬ ਨੇ ਦਿੱਤਾ ਕੀ, ਅਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੇ ਲਈ ਤਾਂ ਅਰਦਾਸ ਕੀਤੀ ਜਾ ਸਕਦੀ ਹੈ, ਵਾਹਿਗੁਰੂ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੈ, ਬਖਸ਼ ਲਿਖੋ ਤੋ ਨਾਨਕ ਸੀਜੈ। ਪਰਮਾਤਮਾ ਨੇ ਹਰ ਇੱਕ ਜੀਵ ਮਾਤਰ ਨੂੰ ਜਿਸ ਨੂੰ ਮਾਤਾ ਦੇ ਉਦਰ ਵਿੱਚ ਨਿਵਾਸ ਮਿਲਿਆ, ਉਹਨੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਕੇ ਬਚਾਇਆ ਹੈ। ਆਓ ਇਸ ਅੰਮ੍ਰਿਤ ਬਚਨ ਦੇ ਇੱਕ ਇੱਕ ਪਾਵਨ ਬਚਨ ਆਪਾਂ ਨਾਲ ਨਾਲ ਵਿਚਾਰਦੇ ਜਾਂਦੇ ਹਾਂ। ਸਾਹਿਬ ਨੇ ਪ੍ਰਾਰੰਭ ਵਿੱਚ ਬਖਸ਼ਿਸ਼ ਕੀਤੀ ਹੈ,
ਵਾਹਿਗੁਰੂ ਸਾਹਿਬ ਜੀ, ਸੂਰਠ ਮੁਹੱਲਾ ਪੰਜਵਾਂ, ਮਾਤ ਗਰਭ ਦੁੱਖ ਸਾਗਰ ਪਿਆਰੇ, ਤੈ ਆਪਣਾ ਨਾਮ ਜਪਾਇਆ।
ਮਾਤਾ ਦਾ ਉਦਰ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਇੱਕ ਦੁੱਖ ਦਾ ਸਾਗਰ ਹੈ। ਉਸ ਦੁੱਖ ਦੇ ਸਾਗਰ ਵਿੱਚ ਹੇ ਭਾਈ, ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਤੈਨੂੰ ਆਪਣਾ ਨਾਮ ਜਪਾਣਾ ਕੀਤਾ ਹੈ।
ਬਾਹਰ ਕਾੜ ਵਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ।
ਜਿਤਨੀ ਦੇਰ ਤੱਕ ਇਨਸਾਨ ਮਾਤਾ ਦੇ ਉਦਰ ਵਿੱਚ ਨਿਵਾਸ ਰੱਖਦਾ ਹੈ, ਉਸ ਨੂੰ ਖਿੰਨ ਖਿੰਨ ਤਿਲ ਤਿਲ ਮਾਤਰ ਉਸ ਵਾਹਿਗੁਰੂ ਜੀ ਨੂੰ ਚੇਤੇ ਕਰੀ ਜਾਏਗਾ। ਜਦੋਂ ਜਨਮ ਹੋਇਆ, ਆ ਸੰਸਾਰ ਦੀ ਵਿਖਿਆ ਜਿਹੜੀ ਚਾਰ ਚੁਫੇਰੇ ਮਾਇਆ ਦੀ ਪਸਰੀ ਪਈ ਸੀ, ਉਸ ਵਾਹਿਗੁਰੂ ਜੀ ਦੀ ਯਾਦ ਨੂੰ ਛੱਡ ਕੇ ਇਸ ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ ਹੈ। ਕਹਿੰਦੇ ਨੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਨਮ ਵੇਲੇ ਬੱਚੇ ਦਾ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਭਾਵੇਂ ਫਿਜ਼ੀਕਲ ਤੌਰ 'ਤੇ ਲੋਕ ਇਸ ਦੇ ਜੋ ਮਰਜ਼ੀ ਅਰਥ ਕਰੀ ਜਾਣ, ਸਿਆਣੇ ਕਹਿੰਦੇ ਨੇ ਬੱਚਾ ਤਾਂ ਰੋਇਆ ਕਿਉਂਕਿ ਇਸ ਨੂੰ ਜਨਮ ਵੇਲੇ ਦੀ ਪੀੜਾ ਸੀ, ਉਸ ਪੀੜਾ ਦੇ ਦੁੱਖ ਕਰਕੇ ਰੋਂਦਾ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਨਹੀਂ, ਕੇਵਲ ਜਨਮ ਵੇਲੇ ਦੀ ਪੀੜਾ ਨਹੀਂ, ਇਹਨੂੰ ਹੁਣ ਪਤਾ ਹੈ ਕਿ ਅਜੇ ਤੱਕ ਤਾਂ ਸਾਈਂ ਦੇ ਚਰਨਾਂ ਨਾਲ ਜੁੜਿਆ ਸਾਂ, ਕੇਵਲ ਇੱਕ ਜਨਮ ਦੀ ਪੀੜਾ ਨਹੀਂ, ਜੇ ਅੱਜ ਪਰਮਾਤਮਾ ਭੁੱਲ ਗਿਆ ਅੱਜ ਤੋਂ ਬਾਅਦ ਤਾਂ ਜਨਮਾਂ ਜਨਮਾਂਤਰਾਂ ਦੀ ਪੀੜਾ ਆ ਚੰਬੜੇਗੀ। ਭਾਈ ਸਾਹਿਬ ਨੇ ਬਚਨ ਕੀਤੇ ਨੇ, ਕਹਿੰਦੇ ਨੇ ਬੱਚੇ ਦਾ ਜਨਮ ਹੋਇਆ, ਉਹ ਉੱਚੀ ਸਰੀ ਰੋਣ ਲੱਗ ਪਿਆ ਅਤੇ ਪਰਿਵਾਰ ਇੱਕ ਦੂਜੇ ਨੂੰ ਵਧਾਈ ਦਿੰਦਾ ਹੈ, ਪਰਿਵਾਰ ਇੱਕ ਦੂਜੇ ਦਾ ਮੂੰਹ ਮਿੱਠਾ ਕਰਦਾ ਹੈ। ਕਹਿਣ ਲੱਗੇ ਤੁਸੀਂ ਤਾਂ ਹੱਸਦੇ ਹੋ, ਪਰ ਉਸ ਰੋਣ ਵਾਲੇ ਨੂੰ ਪੁੱਛ ਕੇ ਦੇਖੋ ਉਹਦੇ ਰੋਣ ਦਾ ਕਾਰਨ ਕੀ ਹੈ, ਉਹਦੇ ਰੋਣ 'ਤੇ ਤੁਹਾਡਾ ਮੂੰਹ ਮਿੱਠਾ, ਉਸ ਦੇ ਰੋਣ 'ਤੇ ਤੁਹਾਡੇ ਮੁੱਖ ਵਿੱਚੋਂ ਖਾਸਾ। ਅਤੇ ਭਾਈ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਰੋਵੈ ਰਤਨ ਗਵਾਇਕ ਹੈ, ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੈ ਦੁੱਖ ਆਪਣਾ ਖਾਸਾ ਸਗਾਵੈ ਸਭ ਪਰਵਾਹ। ਉਹ ਆਪਣਾ ਦੁੱਖ ਰੋਂਦਾ ਪਿਆ ਕਿ ਅੱਜ ਦੀ ਲਿਵ ਟੁੱਟੀ, ਪਤਾ ਨਹੀਂ ਪਰਮਾਤਮਾ ਵਾਹਿਗੁਰੂ ਜੀ ਪਰਤ ਕੇ ਕਦੋਂ ਲਿਵ ਜੁੜੇਗੀ, ਕਿਉਂਕਿ ਇਹ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤਲਾਇਆ। ਗੁਰੂ ਪੰਚਮ ਪਿਤਾ ਮਿਹਰ ਪੈ ਕਰਦੇ ਨੇ, ਕਹਿੰਦੇ ਨੇ ਹੇ ਭਾਈ, ਮਾਤਾ ਦਾ ਉਦਰ ਇੱਕ ਦੁੱਖ ਦਾ ਸਾਗਰ ਹੈ, ਉੱਥੇ ਪਿਆਰੇ ਵਾਹਿਗੁਰੂ ਜੀ ਨੇ ਤੈਨੂੰ ਆਪਣੇ ਨਾਮ ਦੀ ਦਾਤ ਦਿੱਤੀ, ਜਨਮ ਹੋਇਆ ਸੰਸਾਰ ਵਿੱਚ ਆਇਆ ਅਤੇ ਇੱਥੇ ਵਿਖਿਆ ਪਸਰੀ ਪਈ ਸੀ, ਇਸ ਵਿਖਿਆ ਨੇ ਤੇਰੇ ਉੱਤੇ ਆਪਣਾ ਪ੍ਰਭਾਵ ਪਾ ਲਿਆ। ਹਾਂ, ਜ਼ਰੂਰੀ ਨਹੀਂ ਕਿ ਹਰ ਇੱਕ ਇਸ ਸੰਸਾਰ 'ਤੇ ਆਇਆ ਹੋਇਆ ਉਹਦਾ ਰੋਣਾ ਜਿਹੜਾ ਹੈ ਉਹਦਾ ਸੰਸਾਰ 'ਤੇ ਆਉਣਾ ਦੁੱਖ ਦਾ ਕਾਰਨ ਬਣ ਜਾਏ। ਗੁਰਮੁਖੋ, ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜਦੇ ਨੇ ਉਹ ਤਾਂ ਮਾਤਾ ਦੇ ਉਦਰ ਵਾਲੀ ਉਸ ਘਟਨਾ ਨੂੰ ਚੇਤੇ ਕਰਕੇ ਨਾਲ ਬੇਨਤੀ ਕਰ ਦਿੰਦੇ ਨੇ, ਸੱਚੇ ਪਾਤਸ਼ਾਹ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਹੁਣ ਕਿਰਪਾ ਕਰੋ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਖਾਰੇ। ਜੇ ਉੱਥੇ ਦੁੱਖ ਦੇ ਸਾਗਰ ਵਿੱਚੋਂ ਬਚਾਇਆ ਜੇ ਤਾਂ ਕਿਰਪਾਲਤਾ ਕਰੋ, ਹੁਣ ਸਾਨੂੰ ਇੱਥੇ ਵੀ ਦੁੱਖ ਦੇ ਸਾਗਰ ਤੋਂ ਬਚਾ ਲਓ। ਪਰ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਬਖਸ਼ੀਆਂ ਹੋਈਆਂ ਰੂਹਾਂ ਆਉਂਦੀਆਂ ਨੇ ਉਹਨਾਂ ਕੋਲ ਰੋਣਾ ਨਹੀਂ। ਜਨਮ ਸਾਖੀ ਵਾਲੇ ਨੇ ਇੱਕ ਬਹੁਤ ਸੋਹਣੀ ਘਟਨਾ ਸਾਂਭ ਕੇ ਰੱਖੀ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਜਦੋਂ ਇਸ ਸੰਸਾਰ 'ਤੇ ਬਖਸ਼ਿਸ਼ ਕਰਨ ਵਾਸਤੇ ਆਏ ਨੇ, ਉਸ ਵੇਲੇ ਉਹਨਾਂ ਨੇ ਆਉਣ ਵੇਲੇ ਦਾ ਜਿਹੜਾ ਦ੍ਰਿਸ਼ ਪੇਸ਼ ਕੀਤਾ ਹੈ ਉਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਿਰਫ ਇੱਕ ਖਿਨ ਮਾਤਰ ਮੈਰਜ ਕਰਨ ਲੱਗਾ ਕਿ ਦੇਖੋ ਇਹ ਉਹਨਾਂ ਲਈ ਬਚਨ ਨੇ ਜਿਨ੍ਹਾਂ ਉੱਤੇ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ, ਪਰ ਹਰ ਇੱਕ ਲਈ ਨਹੀਂ ਜਿਹੜੇ ਆ ਕੇ ਕਰਤਾਰ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਨੂੰ ਤਾਂ ਬਖਸ਼ਿਸ਼ ਕਰਕੇ ਕਿਹਾ ਪਿਆਰਿਓ ਕਿ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਖਰਸ਼ਿਓ ਲੈਣ ਮਿਲਾਏ। ਉਹ ਦੁੱਖ ਭੋਗਣ ਵਾਸਤੇ ਨਹੀਂ, ਉਹ ਤਾਂ ਜਨ ਆਵਨ ਕਾ ਇਹ ਹੈ ਸੁਭਾਉ, ਜਨ ਕਹਿ ਸੰਗ ਚਿੱਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਗੁਰੂ ਨਾਨਕ ਸਾਹਿਬ ਆਏ ਨੇ, ਹਰ ਇੱਕ ਸਾਖੀਕਾਰ ਨੇ ਇੱਕ ਗੱਲ ਕਹੀ ਹੈ। ਕਈਆਂ ਨੇ ਤਾਂ ਸ਼ਬਦ ਵੀ ਕਹੇ ਕਿ ਸ਼ਬਦ ਦੀ ਆਵਾਜ਼ ਸੁਣਾਈ ਦਿੱਤੀ, ਨਿਰੰਕਾਰ ਸ਼ਬਦ ਦੀ ਆਵਾਜ਼ ਸੁਣਾਈ ਦਿੱਤੀ, ਪਰ ਹਕੀਕਤ ਵਿੱਚ ਉਹ ਇੱਕ ਗੱਲ ਨਾਲ ਸਾਰੇ ਸਹਿਮਤ ਨੇ ਕਿ ਗੁਰੂ ਨਾਨਕ ਸਾਹਿਬ ਆਏ। ਸੰਸਾਰ ਵਿੱਚ ਜਦੋਂ ਕੋਈ ਬੱਚਾ ਜਨਮ ਲੈਂਦਾ ਉਹਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਏ, ਅਤੇ ਗੁਰੂ ਨਾਨਕ ਸਾਹਿਬ ਆਏ ਉਹ ਆਉਂਦਿਆਂ ਸਾਰ ਮੁਸਕਰਾਏ। ਇੱਥੇ ਇੱਕ ਬਚਨ ਕਿਹਾ ਹੈ, ਦੌਲਤਾਂ ਦਾਹੀ ਨੇ ਜਿਹਦੇ ਉੱਤੇ ਪਹਿਲੀ ਗੁਰੂ ਨਾਨਕ ਸਾਹਿਬ ਜੀ ਦੀ ਨਦਰ ਹੋਈ ਹੈ, ਉਹਨੇ ਇੱਕ ਬਚਨ ਕਿਹਾ ਸੀ ਬਾਬਾ ਕਾਲੂ ਜੀ ਨੂੰ ਕਿ ਤੁਹਾਨੂੰ ਜੇ ਵਾਹਿਗੁਰੂ ਜੀ ਨੇ ਦਾਤਾਂ ਦਿੱਤੀਆਂ ਨੇ ਤਾਂ ਇਸ ਵਾਰੀ ਮੇਰੀ ਝੋਲੀ ਭਰ ਦਿਆ ਜੇ। ਸਿਆਲ ਦੇ ਦਿਨ ਨੇ, ਚਾਰ ਮਣ ਦਾਣੇ ਦੇ ਦਿਓ, ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ। ਕੁਝ ਪੈਸੇ ਦੇ ਦਈਂ, ਤਨ ਢੱਕਣ ਵਾਸਤੇ ਬਸਤਰ ਜਿਹੜੇ ਨੇ ਉਹ ਅਸੀਂ ਖਰੀਦ ਲਵਾਂਗੇ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਮੁਸਕਰਾਹਟ ਦੇਖੀ, ਦੌਲਤਾਂ ਦਾਈ ਬਾਹਰ ਆਈ, ਜਦੋਂ ਅੰਦਰ ਪ੍ਰਵੇਸ਼ ਕੀਤਾ ਅਤੇ ਅੰਦਰ ਭਿਖਾਰੀ ਵਾਲਾ ਸੀ, ਕੰਗਾਲ ਵਾਲਾ ਸੀ, ਅਤੇ ਬਾਹਰ ਦੀਆਂ ਨਿਕਲਦਿਆਂ ਸਾਰ ਅੰਦਰ ਹੁਣ ਭਿਖਾਰੀ ਵਾਲਾ ਨਹੀਂ, ਅੰਦਰ ਤਾਂ ਇੱਕ ਪਾਤਸ਼ਾਹ ਵਾਲਾ ਬੇਮੁਥਾਜ ਹੋ ਗਿਆ ਹੈ। ਬਾਹਰ ਨਿਕਲਦਿਆਂ ਸਾਰ ਬਾਬਾ ਕਾਲੂ ਜੀ ਨੇ, ਇੱਥੇ ਮੈਂ ਇੱਕ ਅਰਜ਼ ਕਰਾਂ ਕਿ ਇਸ ਗੱਲ ਨੂੰ ਸਮਝੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਵੀ ਜਦੋਂ ਨਾਮ ਲੈਂਦੇ ਹਾਂ ਇਹ ਗੱਲ ਵੱਖਰੀ, ਉਹ ਪਿਤਾ ਨੇ ਪਿਤਾ ਦਾ ਪੁੱਤਰ ਅਤੇ ਆਪਣਾ ਵੱਖ ਹੀ ਅਧਿਕਾਰ ਹੈ, ਪਰ ਸਾਨੂੰ ਕੋਈ ਅਧਿਕਾਰ ਨਹੀਂ ਕਿ ਗੁਰੂ ਨਾਨਕ ਜੀ ਦੇ ਪਿਤਾ ਜੀ ਲਈ ਆਪਾਂ ਸ਼ਬਦ ਰੁੱਖੇ ਵਰਤੀਏ। ਕਿਉਂਕਿ ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਦੌਲਤਾਂ ਦਾਈ ਨੂੰ ਕਹਿੰਦੇ ਨੇ ਕਿ ਕਰ ਝੋਲੀ, ਮੈਂ ਤੇਰੀ ਝੋਲੀ ਵਿੱਚ ਧੰਨ ਪਾਉਣਾ ਚਾਹੁੰਦਾ ਹਾਂ। ਅਤੇ ਸ਼ਬਦ ਸੀ ਰਹਿਣ ਦਿਓ, ਮੈਂ ਤਾਂ ਬਹੁਤ ਰੱਜੀ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੁਸੀਂ ਰਹਿਣ ਦਿਓ। ਅਤੇ ਮੁਸਕਰਾ ਕੇ ਕਹਿਣ ਲੱਗੇ ਕਿ ਜੇ ਥੋੜ੍ਹੇ ਨੇ ਹੋਰ ਤੁਹਾਨੂੰ ਦੇ ਦਿਆਂਗੇ, ਪਰ ਹੁਣ ਤੁਸੀਂ ਇਨਕਾਰ ਨਾ ਕਰੋ। ਕਹਿਣ ਲੱਗੀ ਅੱਗੇ ਨਾਮ ਦੀ ਦੌਲਤਾਂ ਸਾਂ, ਮਨ ਕਰਕੇ ਤ੍ਰਿਸ਼ਨਾ ਦੀ ਭੁੱਖ ਦੀ ਮਰੀ ਪਈ ਸਾਂ, ਇਹਨਾਂ ਹੱਥਾਂ ਨਾਲ ਅਨੇਕਾਂ ਬੱਚਿਆਂ ਨੇ ਜਨਮ ਲਿਆ, ਪਰ ਮੇਰੀ ਕਿਸੇ ਨੇ ਭੁੱਖ ਨਾ ਦੂਰ ਕੀਤੀ। ਅੱਗੇ ਨਾਂ ਦੀ ਦੌਲਤਾਂ ਮਨ ਦੀ ਭੁੱਖੀ ਸਾਂ, ਅੱਜ ਤੁਹਾਡੇ ਪੁੱਤਰ ਦੇ ਦੀਦਾਰ ਪਾਏ ਨੇ, ਉਹਨਾਂ ਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂਤਰਾਂ ਦੀ ਦਰਿਦਰਤਾ ਖਤਮ ਕਰ ਦਿੱਤੀ। ਪਿਆਰਿਓ, ਹੁਣ ਉੱਥੇ ਉਹ ਬਚਨ ਉਹ ਵੱਖਰਾ ਹੈ। ਇਹ ਜਿਹੜਾ ਅੰਮ੍ਰਿਤ ਬਚਨ ਅੱਜ ਆਇਆ ਹੈ ਉਹ ਮਨਮੁੱਖ ਬਿਰਤੀ ਵਾਲੇ ਲੋਕ ਜਿਹੜੇ ਮਾਤਾ ਦੇ ਉਦਰ ਵਿੱਚ ਤਾਂ ਚਿੰਤਨ ਕੀਤਾ, ਜਨਮ ਹੋਇਆ, ਸੰਸਾਰ ਦੀ ਮਾਇਆ ਨੇ ਘੇਰ ਲਿਆ, ਅਤੇ ਇਸ ਮਾਇਆ ਦੇ ਜ਼ਹਿਰ ਨੂੰ ਉਹ ਮਿੱਠਾ ਜਾਣ ਕੇ ਖਾਣ ਲੱਗੇ।
ਜਿਸਨੂੰ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ।
ਜਿਸ ਉੱਪਰ ਮੇਰੇ ਵਾਹਿਗੁਰੂ ਜੀ ਨੇ ਆਪਣਾ ਕਰਮ ਕਰ ਦਿੱਤਾ, ਆਪਣੀ ਬਖਸ਼ਿਸ਼ ਕਰ ਦਿੱਤੀ, ਜਿਨ੍ਹਾਂ ਉੱਤੇ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰਕੇ ਪੂਰੇ ਸਤਿਗੁਰੂ ਨਾਲ ਮਿਲਾ ਦਿੱਤਾ ਹੈ।
ਅਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲਿਵ ਲਾਇਆ।
ਅਤੇ ਜਿਨ੍ਹਾਂ ਨੂੰ ਸਮਰੱਥ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਉਹ ਭਾਗਾਂ ਵਾਲੇ ਸਵਾਸ ਸਵਾਸ ਜਿਹੜਾ ਚਿੰਤਨ ਮਾਤਾ ਦੇ ਉਦਰ ਵਿੱਚ ਕਰਦੇ ਸਨ, ਹੁਣ ਉਹ ਜਨਮ ਤੋਂ ਬਾਅਦ ਸਵਾਸ ਸਵਾਸ ਪਿਆਰੇ ਪ੍ਰਭੂ ਜੀ ਦੀ ਯਾਦ ਵੀ ਜੁੜਦੇ ਹਨ।
ਮੰਤਨ ਤੇਰੀ ਟੇਕ ਹੈ ਪਿਆਰੇ, ਮੰਤਨ ਤੇਰੀ ਟੇਕ।
ਧੰਨ ਗੁਰੂ ਪੰਚਮ ਪਾਤਸ਼ਾਹ ਕਿਰਪਾਲੂ ਜੀ ਇਸ ਅਸ਼ਟਪਦੀ ਦੇ ਰਹਾਉ ਦੇ ਬਚਨਾਂ ਵਿੱਚ ਮਿਹਰ ਪੈ ਕਰਦੇ ਨੇ ਕਿ ਹੇ ਪਿਆਰੇ ਵਾਹਿਗੁਰੂ ਜੀ, ਸਾਡੇ ਮਨ ਵਿੱਚ ਸਾਡੇ ਤਨ ਵਿੱਚ ਕੇਵਲ ਤੇਰੀ ਹੀ ਟੇਕ ਹੈ, ਕੇਵਲ ਤੇਰਾ ਹੀ ਆਸਰਾ ਹੈ। ਤੇਰੇ ਤੋਂ ਬਿਨਾਂ ਇਸ ਮਨ ਨੇ ਇਸ ਤਨ ਨੇ ਕਿਸੇ ਹੋਰ ਦਾ ਓਟ ਆਸਰਾ ਨਹੀਂ ਲਿਆ।
ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ।
ਹੇ ਪ੍ਰਭੂ, ਤੇਰੀ ਟੇਕ ਲਈ ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਕੁਝ ਕਰਨ ਵਾਲਾ ਨਹੀਂ। ਤੁਸੀਂ ਕੇਵਲ ਇੱਕ ਅੰਤਰ ਜਾਮੀ ਸਾਡੇ ਅੰਦਰ ਦੀਆਂ ਜਾਣਨ ਵਾਲੇ ਹੋ। ਤੇਰੇ ਤੋਂ ਬਿਨਾਂ ਅਸੀਂ ਹੋਰ ਕਿਸੇ ਦਾ ਆਸਰਾ ਨਹੀਂ ਲਿਆ। ਗੁਰਮੁਖੋ, ਇਨਸਾਨ ਜਨਮ ਤੋਂ ਲੈ ਕੇ ਮਰਨ ਤੱਕ ਬਹੁਤਾਤ ਵਿੱਚ ਕਈਆਂ ਦੇ ਆਸਰੇ 'ਤੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਹੈ। ਜਨਮ ਵੇਲੇ ਮਾਂ ਬਾਪ ਦਾ ਆਸਰਾ ਮਿਲ ਗਿਆ, ਜਵਾਨੀ ਵਿੱਚ ਪ੍ਰਵੇਸ਼ ਕੀਤਾ ਮਿੱਤਰਾਂ ਸੱਜਣਾਂ ਦਾ ਆਸਰਾ ਮਿਲ ਗਿਆ, ਬੁਢੇਪੇ ਵਿੱਚ ਪੁੱਤਰ ਪੋਤਰੇ ਦੋਤਰਿਆਂ ਦਾ ਆਸਰਾ ਮਿਲ ਗਿਆ, ਅਤੇ ਜਦੋਂ ਮੌਤ ਹੁੰਦੀ ਹੈ ਪਿਆਰਿਓ ਉਸ ਵੇਲੇ ਵੀ ਆਸਰਾ ਦੇ ਕੇ ਇਸ ਬੰਦੇ ਦੇ ਤਨ ਨੂੰ ਘਰੋਂ ਬਾਹਰ ਲਿਜਾਂਦੇ। ਹਜ਼ੂਰ ਕਹਿੰਦੇ ਨੇ ਠੀਕ ਹੈ ਸੰਸਾਰਿਕ ਤੌਰ 'ਤੇ ਤੂੰ ਵਿਚਰਨਾ ਹੈ, ਪਰ ਆਪਣੇ ਅੰਦਰ ਇੱਕ ਗੱਲ ਨੂੰ ਦ੍ਰਿੜ ਕਰ ਲੈ ਕਿ ਜਿਤਨੀ ਵੀ ਜਨਮ ਤੋਂ ਲੈ ਕੇ ਮਰਨ ਤੱਕ ਟੇਕ ਦਿੰਦੇ ਨੇ ਇਹ ਸਿਰਫ ਜਿਉਂਦੇ ਜੀ ਨਾਲ ਚੱਲ ਸਕਦੇ ਨੇ। ਜੇ ਕਿਸੇ ਨੇ ਇਸ ਤਨ ਤੋਂ ਬਾਅਦ ਟੇਕ ਦੇਣੀ ਹੈ ਤਾਂ ਕੇਵਲ ਉਹ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਜਿਉਂਦਿਆਂ ਵੀ ਟੇਕ ਲੈ, ਜਾਣ ਤੋਂ ਬਾਅਦ ਵੀ ਉਹਨਾਂ ਦੀ ਟੇਕ ਲੈ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਪ ਜੀ ਪ੍ਰਭ ਪੁਰਪਿਆਨਾ ਦਿਵਸ ਮਨਾ ਰਹੇ ਹੋ। ਹਜ਼ੂਰ ਨੇ ਕਿਰਪਾਲਤਾ ਕੀਤੀ ਹੈ, ਕੱਲ੍ਹ ਇੱਕ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੁੱਛਿਆ ਸੀ ਸਿੱਖ ਸੰਗਤਾਂ ਨੇ ਉਸ ਵੇਲੇ ਗਰੀਬ ਨਿਵਾਜ, ਇਹ ਜੋ ਸੰਗਤ ਤੇਰੀ ਤਿਸ ਦਾ ਕੀ ਹਵਾਲ, ਅਤੇ ਹਜ਼ੂਰ ਨੇ ਤਰੁੱਟ ਕੇ ਕਿਹਾ ਬੰਸਾਵਲੀ ਨਾਮੇ ਦੇ ਬਚਨ ਨੇ, ਕਹਿਣ ਲੱਗੇ ਗ੍ਰੰਥ ਹੈ ਗੁਰੂ ਲੜ ਪਕੜੋ ਆਕਾਲ। ਨਾਲ ਤੁਰਨ ਲੱਗਿਆ ਬਚਨ ਕਹਿ ਦਿੱਤੇ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਦੀ ਕਰਨੀ ਸ਼ਬਦ ਦੀ ਖੋਜਣਾ। ਹਜ਼ੂਰ ਕਿਰਪਾਲੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਦੇਖੋ ਉਹਨਾਂ ਟੇਕ ਸਿਰਫ ਇੱਕ ਪਰਮਾਤਮਾ ਅਕਾਲ ਪੁਰਖ ਦੀ ਲਈ, ਅਤੇ ਤੁਰਦਿਆਂ ਸਾਨੂੰ ਇਹ ਗੱਲ ਦ੍ਰਿੜ ਕਰਾ ਦਿੱਤੀ ਕਿ ਸਿੱਖਾਂ ਇਹਨਾਂ ਤਿੰਨ ਗੱਲਾਂ 'ਤੇ ਸਾਰੀ ਜ਼ਿੰਦਗੀ ਪਹਿਰਾ ਦੇਈ। ਉਹ ਪਹਿਲਾ ਬਚਨ ਸੀ ਪਰਚਾ ਸ਼ਬਦ ਕਾਂ, ਦੂਜਾ ਬਚਨ ਸੀ ਦੀਦਾਰ ਖਾਲਸੇ ਕਾਂ, ਅਤੇ ਨਾਲ ਬਖਸ਼ਿਸ਼ ਕੀਤੀ ਉਹਨੇ ਪੂਜਾ ਅਕਾਲ ਕੀ, ਜਾਂ ਇਉਂ ਕਹਿ ਲਈਏ ਪੂਜਾ ਅਕਾਲ ਕੀ ਪਰਚਾ ਸ਼ਬਦ ਕਾਂ ਦੀਦਾਰ ਖਾਲਸੇ ਕਾਂ। ਉਸ ਸਤਿਗੁਰੂ ਦੀਨ ਦਿਆਲ ਗੁਰੂ ਕਲਗੀਧਰ ਜੀ ਅਸੀਂ ਉਹਨਾਂ ਦੇ ਜੀਵਨ ਵਿੱਚੋਂ ਦੇਖ ਲਈਏ ਪਿਆਰਿਓ, ਆਪਣੇ 'ਤੇ ਥੋੜ੍ਹੀ ਜਿਹੀ ਭੀੜਾ ਬਣੇ, ਅੰਦਰ ਕਦੀ ਕਿੱਧਰ ਡੋਲਦਾ ਕਦੀ ਕਿੱਧਰ ਡੋਲਦਾ। ਔਰੰਗਜ਼ੇਬ ਨੂੰ ਪੱਤਰਕਾਰ ਚਿੱਠੀ ਪੈ ਲਿਖਦੇ, ਜਿੱਤ ਦੀ ਚਿੱਠੀ ਜ਼ਫਰਨਾਮਾ, ਉਹਦੇ ਵਿੱਚ ਉਹਨਾਂ ਨੇ ਇੱਕ ਰਹਿਮਤ ਭਰਿਆ ਬਖਸ਼ਿਸ਼ ਭਰਿਆ ਬਚਨ ਕਿਹਾ, ਕਹਿਣ ਲੱਗੇ ਸੰਸਾਰ ਦੀ ਨਜ਼ਰ ਵਿੱਚ ਲੋਕ ਸੋਚਣਗੇ ਅੱਜ ਨਾ ਫੌਜ ਹੈ ਨਾ ਬਾਜ਼ ਹੈ ਨਾ ਪਰਿਵਾਰ ਹੈ, ਪਰ ਕਹਿੰਦੇ ਨੇ ਬਾਹਰੋਂ ਦੇਖ ਕੇ ਮਤ ਕੋਈ ਸੋਚ ਲਏ ਅੱਜ ਫੌਜ ਨਹੀਂ ਅੱਜ ਬਾਜ਼ ਨਹੀਂ ਅੱਜ ਤਾਜ ਨਹੀਂ, ਪਰ ਔਰੰਗਜ਼ੇਬ ਨੂੰ ਚਿੱਠੀ ਲਿਖਦਿਆਂ ਕਹਿ ਰਹੇ ਨੇ ਨਹੀਂ, ਉਸ ਪਰਮਾਤਮਾ ਨੇ ਮੈਨੂੰ ਅੰਦਰ ਦਾ ਉਹ ਰਾਜ ਦਿੱਤਾ ਹੈ ਜਿਹੜਾ ਤਾਜ ਅਤੇ ਬਾਜ ਤੋਂ ਬਿਨਾਂ ਵੀ ਮੇਰੇ ਅੰਦਰ ਨੂੰ ਸਕੂਨ ਦਿੰਦਾ ਹੈ। ਟੇਕ ਉਸ ਮਾਲਕ ਦੀ ਹੈ। ਹਜ਼ੂਰ ਦਾ ਬਚਨ ਅਸੀਂ ਪੜ੍ਹਦੇ ਹਾਂ, ਦਾਤਾਰ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਕੋਈ ਸਾਜ਼ ਨਹੀਂ, ਕੋਈ ਧਨ ਨਹੀਂ, ਕੋਈ ਪਦਾਰਥ ਨਹੀਂ, ਪਰ ਖੁਦਾਵੰਦ ਬਖਸ਼ੰਦਾ ਹੈ ਐਸ਼ ਅਰਸ਼ ਉਸ ਖੁਦਾ ਦੀ ਰੱਬ ਦੀ ਟੇਕ ਲਈ ਜਿਸ ਨੇ ਸਾਨੂੰ ਅੰਦਰ ਦਾ ਸੁੱਖ ਦਿੱਤਾ ਹੈ। ਉੱਥੇ ਇੱਕ ਬਚਨ ਹੋਰ ਕੀਤੋ ਨੇ ਮੇਹਰ ਦੇ ਘਰ ਵਿੱਚ, ਕਹਿਣ ਲੱਗੇ ਔਰੰਗਜ਼ੇਬ ਤੂੰ ਇੱਕ ਚਲਾਕ ਕਾਂ ਦੀ ਤਰ੍ਹਾਂ ਹੈ, ਚੇਤੇ ਰੱਖ ਜਿਹਦੇ ਸਿਰ ਦੇ ਉੱਪਰ ਪਰਮਾਤਮਾ ਖੁਮਾਂ ਦਾ ਸਾਇਆ ਹੋਵੇ, ਤੇਰੇ ਵਰਗੇ ਚਲਾਕ ਕਾਂ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਦੇ। ਇਹ ਟੇਕ ਹੈ ਉਸ ਪਰਮਾਤਮਾ ਦੀ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਖੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਰਸ ਦਰਦ ਨਾ ਜਾਗੇ ਦਲੇ। ਜਿਹਦੇ ਸਿਰ ਉੱਪਰ ਖੁਮਾ ਪੰਛੀ ਹੈ ਉਹਨੂੰ ਚਲਾਕ ਕਾਂ ਦਾ ਪਹਿ ਕੀ। ਮੇਰੇ ਕਹਿਣ ਤੋਂ ਮੁਰਾਦ ਸਿਰਫ ਇਤਨੀ ਕੁ ਸੀ ਕਿ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਮਿਹਰ ਕਰਦੇ ਨੇ ਪ੍ਰਭੂ ਜੀ ਕਿ ਮਨ ਕਰਕੇ ਤਨ ਕਰਕੇ ਤੁਹਾਡੀ ਟੇਕ ਲਈ, ਅਤੇ ਸਾਨੂੰ ਵੀ ਉਪਦੇਸ਼ ਦੇਣ ਲਈ ਕਹਿ ਰਹੇ ਨੇ, ਧਰ ਜੀਅੜੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਅਤੇ ਜਿਹੜਾ ਬੇਗਾਨੀ ਟੇਕ 'ਤੇ ਜਿੰਦਾ ਉਹਨੂੰ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਭਰੇ ਬਚਨ ਕਹੇ ਨੇ। ਕਹਿਣ ਲੱਗੇ ਦੇਖ ਪਿਆਰਿਆ, ਹਜ਼ੂਰ ਦੇ ਬਚਨ ਨੇ ਕਿ ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ, ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਤੂੰ ਆਸ ਕਰ ਕਿਸ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਤੂੰ ਭਰੋਸਾ ਕਰ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਪਰ ਖਮਾਰਾ ਧੜਾ ਕਰ ਰਿਹਾ ਸਮਾਈ। ਧੰਨ ਗੁਰੂ ਅਰਜੁਨ ਸਾਹਿਬ ਰਹਾਓ ਦੇ ਬਚਨਾਂ ਵਿੱਚ ਕਿਰਪਾਲਤਾ ਕਰ ਰਹੇ ਨੇ, ਪ੍ਰਭੂ ਤੁਸੀਂ ਅੰਤਰਜਾਮੀ ਹੋ, ਤੁਹਾਡੇ ਤੋਂ ਬਿਨਾਂ ਹੋਰ ਕੋਈ ਕਰਨ ਵਾਲਾ ਨਹੀਂ, ਕਿਉਂਕਿ ਵਾਹਿਗੁਰੂ ਜੀ ਤੂੰ ਸਮਰੱਥ ਹੈ, ਇਸ ਕਰਕੇ ਮਨ ਵਿੱਚ ਤਨ ਵਿੱਚ ਤੇਰੀ ਹੀ ਟੇਕ ਧਾਰਨ ਕੀਤੀ ਹੈ।
ਕੋਟ ਜਨਮ ਭ੍ਰਮ ਆਇਆ ਪਿਆਰੇ, ਅਨਕ ਜੋਨ ਦੁੱਖ ਪਾਏ।
ਕਹਿੰਦੇ ਨੇ ਦੇਖੋ ਇਹ ਜੀਵ ਕਰੋੜਾਂ ਜਨਮਾਂ ਦਾ ਭਟਕਿਆ ਹੋਇਆ ਹੈ, ਅਤੇ ਅਨੇਕਾਂ ਜੂਨਾਂ ਦੇ ਵਿੱਚੋਂ ਭਟਕ ਭਟਕ ਕੇ ਭਰਮ ਭਰਮ ਕੇ ਪਤਾ ਨਹੀਂ ਕਿੰਨਾ ਕੁ ਇਹਨੇ ਸਬਰ ਕਰ ਲਿਆ ਹੈ। ਸਤਿਗੁਰੂ ਨੇ ਜਦੋਂ ਗਿਣਤੀ ਕਰਕੇ ਦੱਸਿਆ ਹੈ ਨਾ, 84 ਲੱਖ ਆਪਾਂ ਮੰਨਦੇ ਹਾਂ, ਪਰ ਹਜ਼ੂਰ ਨੇ ਇੱਕ ਸ਼ਬਦ ਹੋਰ ਵੀ ਵਰਤਿਆ ਹੈ। ਕਹਿਣ ਲੱਗੇ ਕੇਤੇ ਰੁੱਖ ਬਿਰਖਾਂ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ ਵਿੱਚੋਂ ਭਟਕ ਭਟਕ ਕੇ ਇਹ ਜੀਵ ਸਫ਼ਰ ਕਰਦਾ ਪਹੁੰਚਿਆ ਹੈ।
ਸੱਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ।
ਉਹ ਸੱਚਾ ਮਾਲਕ ਵਾਹਿਗੁਰੂ ਜਿਹੜਾ ਇਹਨੂੰ ਰਹਿਮਤਾਂ ਦਿੰਦਾ ਹੈ, ਉਸ ਨੂੰ ਜੀਵ ਨੇ ਵਿਸਾਰ ਦਿੱਤਾ, ਅਤੇ ਜਿਸ ਨੇ ਪਰਿਪੂਰਨ ਪਰਮੇਸ਼ਵਰ ਨੂੰ ਵਿਸਾਰ ਦਿੱਤਾ, ਅਤੇ ਇਸ ਵਿਸਾਰਨ ਦੀ ਸਜ਼ਾ ਮਿਲਦੀ ਹੈ।
ਜਨਮ ਭੇਟੈ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸੱਚ ਨਾਏ।
ਜਿਨ੍ਹਾਂ ਨੂੰ ਸਮਰੱਥ ਗੁਰੂ ਪੂਰੇ ਗੁਰੂ ਜੀ ਦਾ ਮਿਲਾਪ ਹੋ ਗਿਆ, ਉਹ ਸੱਜਣ ਸੱਚੇ ਨਾਮ ਦੇ ਵੀ ਜੁੜ ਗਏ, ਕਿਉਂਕਿ ਸਤਿਗੁਰੂ ਜੀ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਪਰਮਾਤਮਾ ਜੀ ਦੇ ਘਰ ਦਾ ਇਹ ਨੇਮ ਹੈ ਕਿ ਜਿਸ ਨੇ ਵੀ ਪ੍ਰਭੂ ਦੇ ਦਰ 'ਤੇ ਜਾਣਾ ਹੈ, ਅਤੇ ਉਸ ਦੇ ਕੋਲ ਗੁਰਮੁਖੋ ਸਤਿਗੁਰੂ ਜੀ ਦੀ ਬਖਸ਼ਿਸ਼ ਧੁਰ ਦਾ ਪ੍ਰਵਾਣਾ ਨਾਮ ਹੋਵੇ। ਇਹੀ ਕਾਰਨ ਕੱਲ੍ਹ ਮੈਂ ਇੱਕ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ 13 ਅੰਗ ਤੱਕ ਅਸੀਂ ਜਿਹੜੀਆਂ ਬਾਣੀਆਂ ਦਾ ਸਿਰਲੇਖ ਪੜ੍ਹਦੇ ਹਾਂ, ਪਹਿਲਾਂ ਸਭ ਤੋਂ ਆਉਂਦਾ ਹੈ ਜਪ, ਕਿਵੇਂ ਪ੍ਰਭੂ ਦੇ ਦਰ 'ਤੇ ਸਵੀਕਾਰ ਹੋ ਸਕਦੇ ਹਾਂ। ਜਪ ਤੋਂ ਬਾਅਦ ਆਉਂਦਾ ਹੈ ਸੋ ਦਰ, ਸੋ ਦਰ ਤੋਂ ਬਾਅਦ ਤੀਸਰਾ ਤਰ ਸਿਰਲੇਖ ਆ ਰਿਹਾ ਹੈ ਸੋ ਪੁਰਖ, ਅਤੇ ਸੋ ਪੁਰਖ ਤੋਂ ਅੱਗੇ ਆ ਰਿਹਾ ਹੈ ਸੋਹਿਲਾ ਸਾਹਿਬ। ਸੱਚੇ ਪਾਤਸ਼ਾਹ ਬਾਣੀ ਦੀ ਤਰਤੀਬ ਵਿੱਚ ਵੀ ਸਾਨੂੰ ਜੀਵਨ ਸਮਝਾਉਂਦੇ ਪਏ ਨੇ, ਬਖਸ਼ਿਸ਼ ਕਰਦੇ ਨੇ ਕਿ ਤੇਰੀ ਜ਼ਿੰਦਗੀ ਵਿੱਚ ਜੇ ਤੂੰ ਪ੍ਰਭੂ ਦੇ ਸੋਹਲੇ ਗਾਣੇ ਚਾਹੁੰਦੇ, ਜੇ ਤੂੰ ਸੋ ਦਰ 'ਤੇ ਪਹੁੰਚਣਾ ਚਾਹੁੰਦੇ, ਪਹਿਲੀ ਗੱਲ ਤੇਰੇ ਕੋਲ ਜਪ ਹੋਵੇ, ਅਤੇ ਜਪ ਕੇਵਲ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਪਹਿਲਾਂ ਗੁਰਪ੍ਰਸਾਦ ਮਿਲਿਆ ਹੋਵੇ। ਗੁਰਪ੍ਰਸਾਦ ਤੋਂ ਬਾਅਦ ਜਪ ਹੈ, ਗੁਰਪ੍ਰਸਾਦ ਹੋਵੇਗਾ ਗੁਰੂ ਦੀ ਕਿਰਪਾ ਨਾਲ ਹੀ ਜਪ ਮਿਲੇਗਾ, ਅਤੇ ਜਿਸ ਨੇ ਜਪ ਕੀਤਾ ਉਹ ਸੋ ਦਰ ਦਾ ਸੁਰ ਦਰ 'ਤੇ ਪਹੁੰਚੇਗਾ, ਅਤੇ ਜਿਹੜਾ ਸੋ ਦਰ 'ਤੇ ਪਹੁੰਚ ਗਿਆ ਉਸ ਨੂੰ ਸੋ ਪੁਰਖ ਜੀ ਮਿਲਣਗੇ, ਅਤੇ ਜਿਸ ਨੂੰ ਸੋ ਪੁਰਖ ਜੀ ਮਿਲ ਗਏ ਉਹ ਸੋ ਪੁਰਖ ਦੇ ਸੋਹਲੇ ਗਾਉਣ ਲੱਗ ਪਵੇਗਾ। ਸੱਚੇ ਪਾਤਸ਼ਾਹ ਮਿਹਰ ਪੈ ਕਰਦੇ ਨੇ ਕਿ ਦੇਖੋ ਜਿਸ ਨੂੰ ਪੂਰਾ ਗੁਰੂ ਮਿਲ ਗਿਆ ਉਸ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ।
ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਅਰੋਗ।
ਜਿਨ੍ਹਾਂ ਦੁਨੀਆਂ ਦੇ ਪਦਾਰਥਾਂ ਨੂੰ ਮਨੁੱਖ ਮਿੱਠਿਆਂ ਕਰਕੇ ਸਵਾਦੀ ਕਰਕੇ ਖਾਂਦਾ ਹੈ, ਕਹਿੰਦਾ ਇਹਦੇ ਵਿੱਚ ਰਸ ਬੜਾ ਹੈ, ਅਤੇ ਉਸ ਮਿੱਠੇ ਨੇ ਕੁਝ ਘੜੀਆਂ ਤਾਂ ਜੀਵ ਨੂੰ ਰਸ ਦੇ ਦਿੱਤਾ ਪਰ ਪਰਤ ਕੇ ਅਸਰ ਇਹੋ ਜਿਹਾ ਕੀਤਾ ਕਿ ਮਿੱਠਾ ਖਾਣ ਵਾਲੇ ਦੇ ਤਨ ਦੇ ਵਿੱਚੋਂ ਰੋਗ ਉਪਜ ਆਏ। ਹੁਣ ਇੱਥੇ ਮਿੱਠੇ ਦਾ ਅਰਥ ਕੇਵਲ ਖੰਡ, ਗੁੜ, ਸ਼ੱਕਰ, ਸ਼ੂਗਰ ਨਹੀਂ, ਮਿੱਠੇ ਤੋਂ ਭਾਵ ਹੈ ਕਿ ਉਹ ਵਿਖੇ ਉਹ ਵਿਕਾਰ ਜਿਨ੍ਹਾਂ ਨੂੰ ਤੂੰ ਰਸਦਾਇਕ ਜਾਣ ਕੇ ਭੋਗ ਦਿਆ ਰਿਹਾ ਹੈ, ਅਤੇ ਇਹਨਾਂ ਮਿੱਠੇ ਵਿਕਾਰਾਂ ਨੇ ਤੇਰੇ ਅੰਦਰ ਰੋਗ ਨੂੰ ਜਨਮ ਦੇ ਦਿੱਤਾ ਹੈ। ਸਤਿਗੁਰੂ ਜੀ ਨੇ ਇੱਕ ਉਦਾਹਰਨ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਮਿੱਠੇ ਪਿੱਛੇ ਕਿੰਨੀ ਕੁ ਖੁਆਰੀ ਹੈ, ਅਤੇ ਉਦਾਹਰਨ ਦਾ ਕੇਵਲ ਇੱਕ ਪੱਖ ਆਪਾਂ ਲੈਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਮਿਹਰ ਕਰਦੇ ਨੇ, ਕਹਿੰਦੇ ਨੇ ਗੰਨੇ ਦੇ ਵਿੱਚ ਰਸ ਭਰਿਆ ਅਤੇ ਉਹਦੇ ਹਰ ਇੱਕ ਗੰਢ ਦੇ ਉੱਪਰ ਇੱਕ ਇੱਕ ਅੱਖ ਪੈਦਾ ਹੋ ਗਈ, ਜਦੋਂ ਰਸ ਭਰਿਆ ਅਤੇ ਨਾਲ ਉਹ ਵਿੱਚੋਂ ਅੱਖਾਂ ਵੀ ਕੱਢ ਰਿਹਾ ਹੈ। ਕਹਿੰਦੇ ਨੇ ਆਪਣੇ ਇਸ ਮਿੱਠੇ ਦਾ ਇੰਨਾ ਮਾਣ ਕਿਉਂ? ਕਹਿੰਦੇ ਨੇ ਦੇਖ ਇਸ ਮਿੱਠੇ ਦਾ ਮਾਣ ਕਰਨ ਵਾਲੇ ਗੰਨੇ ਨੂੰ, ਇਹਨੂੰ ਪੈਰਾਂ ਤੋਂ ਕੱਟ ਲਿਆ ਗਿਆ, ਕੱਟ ਕੇ ਇਹਦੇ ਟੁਕੜੇ ਕੀਤੇ ਗਏ, ਇਹਦੀਆਂ ਪੰਡਾਂ ਗੱਠਾਂ ਬਣੀਆਂ, ਪਰਤ ਕੇ ਵੇਲਣੇ ਵਿੱਚ ਰੱਖ ਕੇ ਇਹਨੂੰ ਪੀੜ ਦਿੱਤਾ ਗਿਆ, ਅਤੇ ਇਸ ਮਿੱਠੇ ਦੀ ਖਾਤਰ ਪੀੜਿਆ ਗਿਆ, ਪੀੜਨ ਤੋਂ ਬਾਅਦ ਕੜਾਹੀ ਵਿੱਚ ਪਾ ਕੇ ਇਹਨੂੰ ਤਪਾਉਣ ਲੱਗੇ, ਅਤੇ ਤਪਾਇਆ ਵੀ ਕਿਸੇ ਹੋਰ ਨਾਲ ਨਹੀਂ, ਰਸ ਕੜਾਹੀ ਵਿੱਚ ਪਿਆ ਹੈ, ਅਤੇ ਜਿਹੜਾ ਇਹਦਾ ਛਿਲਕਾ ਸੀ ਪੱਛੀਆਂ ਸਨ ਉਹਦੇ ਨਾਲ ਇਹਦੇ ਥੱਲੇ ਅੱਗ ਬਾਲ ਦਿੱਤੀ, ਇਹਦਾ ਆਪਾ ਹੀ ਇਹਦੀ ਖੁਆਰੀ ਬਣ ਗਿਆ। ਮਿੱਠਾ ਕੜਾਹੀ ਵਿੱਚ ਤਪਦਾ ਹੈ ਅਤੇ ਛਿਲਕਾ ਅੱਗ ਬਣ ਕੇ ਬਲਦਾ ਹੈ, ਅਤੇ ਜਦੋਂ ਕਿਤੇ ਗੁੜ ਬਣਦਾ ਅਤੇ ਨਿੱਕੇ ਨਿੱਕੇ ਬੁਲਬਲੇ ਉਹਦੇ ਵਿੱਚੋਂ ਨਿਕਲਦੇ, ਕਈ ਵਾਰੀ ਆਵਾਜ਼ ਵੀ ਸੁਣਾਈ ਦਿੰਦੀ। ਹਜ਼ੂਰ ਕਹਿੰਦੇ ਨੇ ਕੜਾਹੀ ਵਿੱਚ ਤਪਦੇ ਹੋਏ ਉਸ ਰਸ ਨੂੰ ਪੁੱਛੋ, ਉਹ ਮਾਨੂੰ ਆਵਾਜ਼ਾਂ ਮਾਰ ਕੇ ਕਹਿ ਰਿਹਾ, ਲੰਘਣ ਵਾਲੇ ਲੋਕੋ ਦੇਖੋ ਮੈਂ ਮਿੱਠੇ ਦਾ 6 ਮਹੀਨੇ ਮਾਣ ਕੀਤਾ, ਮੇਰੇ ਨਾਲ ਇਹ ਭਾਣੇ ਵਾਪਰੇ, ਅਤੇ ਜਿਹੜੇ ਦਿਨ ਰਾਤ ਭੋਗ ਭੋਗਦੇ ਪਏ ਨੇ ਮਿੱਠੇ, ਉਹਨਾਂ ਲੋਕਾਂ ਨਾਲ ਕੀ ਬੀਤੇ? ਸਤਿਗੁਰੂ ਨੇ ਬਖਸ਼ਿਸ਼ ਕੀਤੀ, ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਖੁੰਡਾਂ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ, ਰਸ ਕਸ ਟੱਟਰ ਪਾਈਐ, ਤਪੈ ਤੈ ਵਿਲ ਲਾਏ, ਪੀ ਸੋ ਫੋਗ ਸੰਭਾਲੀਐ, ਦੀਚੈ ਅੱਗ ਜਲਾਏ। ਕਹਿਣ ਲੱਗੇ ਵੇਖੋ ਉਸ ਨੂੰ ਅੱਗ ਵਿੱਚ ਰੱਖ ਕੇ ਫੂਕ ਦਿੱਤਾ ਗਿਆ, ਇਸ ਨੇ ਮਿੱਠੇ ਨੇ ਖੁਆਰੀ ਕਰ ਦਿੱਤੀ। ਹਜ਼ੂਰ ਮਿਹਰ ਪੈ ਕਰਦੇ ਨੇ, ਜਿਹੜੇ ਪਦਾਰਥ ਤੂੰ ਮਿੱਠੇ ਕਰਕੇ ਖਾਂਦਾ ਪਿਆਰਿਆ, ਦੇਖੀ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਕਿਉਂਕਿ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਿੱਠਾ ਕਰਕੇ ਖਾਧਾ ਅਤੇ ਇਸ ਮਿੱਠੇ ਨੇ ਤਨ ਵਿੱਚ ਰੋਗ ਪੈਦਾ ਕੀਤਾ ਹੈ।
ਕੌੜਾ ਹੋਏ ਪੁਤਸ਼ਟਿਆ ਪਿਆਰੇ, ਤਿਸ ਤੇ ਉਪਜਿਆ ਸੋਗਾ।
ਮਿੱਠਾ ਕਰਕੇ ਖਾਇਆ, ਉਹਦੇ ਵਿੱਚੋਂ ਰੋਗ ਨਿਕਲਿਆ, ਰੋਗ ਪੈਦਾ ਹੋਇਆ, ਅਤੇ ਹੁਣ ਇੱਥੇ ਫਿਰ ਉਹ ਜਿਹੜਾ ਮਿੱਠਾ ਸੀ ਇਹ ਬਾਹਰ ਪ੍ਰਗਟ ਵੀ ਹੋਇਆ। ਗੁਰਮੁਖ ਪਿਆਰੇ ਦੇ ਅਰਥ ਇਹ ਵੀ ਕਰਦੇ ਨੇ ਕਿ ਉਹ ਮਿੱਠਾ ਅੰਦਰ ਟਿਕ ਗਿਆ, ਪਰ ਹਕੀਕਤ ਵਿੱਚ ਜਿਹੜੀ ਚੀਜ਼ ਖਾਧੀ ਹੈ ਉਹਨੇ ਬਾਹਰ ਹੀ ਨਿਕਲਣਾ ਹੈ। ਜਿਹੜੇ ਵਿਸ਼ੇ ਵਿਕਾਰ ਮਿੱਠੇ ਜਾਣ ਕੇ ਭੋਗੇ ਗੁਰਮੁਖੋ, ਉਹ ਹਕੀਕਤ ਵਿੱਚ ਰੋਗ ਬਣ ਬਣ ਕੇ, ਦੁੱਖ ਬਣ ਬਣ ਕੇ ਤਨ ਤੋਂ ਬਾਹਰ ਨਿਕਲਦੇ ਨੇ। ਰੋਗ ਫਿਰ ਸੋਗ ਨੂੰ ਜਨਮ ਦਿੰਦਾ ਹੈ। ਧਿਆਨ ਦਿਆ ਜੇ, ਪਹਿਲਾਂ ਮਿੱਠਾ ਸੀ, ਮਿੱਠੇ ਵਿੱਚੋਂ ਰੋਗ ਨਿਕਲਿਆ, ਰੋਗ ਵਿੱਚੋਂ ਸੋਗ ਨੇ ਜਨਮ ਲੈ ਲਿਆ, ਅਤੇ ਇਸ ਸੋਗ ਦੀ ਖੇਡ ਇੱਕ ਜਨਮ ਦੀ ਨਹੀਂ, ਜਿਹੜੇ ਵਿਸ਼ੇ ਭੋਗਦੇ ਨੇ ਪਿਆਰਿਓ ਇਹ ਸੋਗ ਪਤਾ ਨੂੰ ਕਿੰਨੇ ਕੁ ਜਨਮ ਨਾਲ ਤੁਰਦਾ। ਧੰਨ ਗੁਰੂ ਅਰਜੁਨ ਸਾਹਿਬ ਮਿਹਰ ਪੈ ਕਰਦੇ ਨੇ ਕਿ ਇਸ ਤਨ ਵਿੱਚੋਂ ਹੁਣ ਸੋਗ ਉਪਜਿਆ ਹੈ।
ਭੋਗ ਪੁੰਚਾਏ ਪੁਲਾਇਨ ਪਿਆਰੇ ਉਤਰੈ ਨਹੀਂ ਵਿਜੋਗ।
ਫਿਰ ਦੇਖੋ ਸ਼ੁਕਰ ਵਿੱਚ ਜੁੜ ਗਏ, ਮਿੱਠੇ ਦੀ ਗੱਲ ਕਰਕੇ, ਮਾਇਆ ਦੀ ਗੱਲ ਕਰਕੇ। ਇੱਥੇ ਇਹ ਨਹੀਂ ਕਿ ਮਿੱਠੇ ਵਾਲਿਆਂ ਵਿਕਾਰੀਆਂ ਨੂੰ ਦੇਖ ਕੇ ਕੇਵਲ ਉਹਨਾਂ ਦੀ ਗੱਲ ਹੀ ਕਰਦੇ ਰਹਿਣ, ਇੱਕੋ ਦਮ ਆਪਣਾ ਪਾਸਾ ਸੁਰਤ ਨੂੰ ਮੋੜ ਕੇ ਕਹਿਣ ਲੱਗੇ ਕਿ ਪ੍ਰਭੂ ਤੂੰ ਆਪ ਹੀ ਤਾਂ ਭੋਗ ਪਿਆ ਦੇਣਾ ਹੈ, ਆਪ ਹੀ ਤਾਂ ਪਹੁੰਚਾਉਣਾ ਪਿਆ ਹੈ। ਇਸ ਭੋਗ ਨੂੰ ਪੁੰਚਣ ਦੇ ਨਾਲ ਹੀ ਕਈ ਜਨਮਾਂ ਦਾ ਜੀਵ ਨੂੰ ਵਿਜੋਗ ਦਾ ਅਰਥ ਆਪਾਂ ਕਰਨੇ ਹਾਂ ਕਿ ਵਿਛੋੜਾ ਪੈ ਗਿਆ ਹੈ।
ਜੋ ਗੁਰੂ ਮੇਲ ਉਧਾਰਿਆ ਪਿਆਰੇ ਤਿੰਨ ਤੁਰੇ ਪਿਆ ਸੰਜੋਗ।
ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਪ੍ਰਭੂ ਨੇ ਮਸਤਕ ਦੇ ਲੇਖ ਲਿਖ ਦਿੱਤੇ, ਸੰਜੋਗ ਬਣਾ ਦਿੱਤਾ, ਉਹਨਾਂ ਦੇ ਰੋਗਾਂ ਦੀ ਨਿਵਰਤੀ ਹੁੰਦੀ ਹੈ।
ਮਾਇਆ ਲਾਲਚ ਅਟਿਆ ਪਿਆਰੇ ਚੇਤਨਾ ਆਵੈ ਮੂਲ।
ਮਨੁੱਖ ਮਾਇਆ ਦੇ ਵਿੱਚ ਦਿਨ ਰਾਤ ਫਸਿਆ ਹੈ, ਅਟਿਆ ਦਾ ਅਖਰੀ ਅਰਥ ਫਸਿਆ ਹੋਇਆ। ਕਹਿੰਦੇ ਨੇ ਮਾਇਆ ਵਿੱਚ ਦਿਨ ਰਾਤ ਜੀਵ ਫਸਿਆ ਹੈ ਅਤੇ ਇਹਨੂੰ ਉੱਕਾ ਵੀ, ਇੱਥੇ ਮੂਲ ਦਾ ਅਖਰੀ ਅਰਥ ਅਤੇ ਰੰਚਕ ਮਾਤਰ ਵੀ, ਇਹ ਮਾਇਆ ਵਿੱਚ ਖਚ ਤੋਂ ਇਹਨੂੰ ਰੰਚਕ ਮਾਤਰ ਵੀ ਕਦੀ ਪਰਮਾਤਮਾ ਚੇਤੇ ਨਹੀਂ ਆਉਂਦਾ।
ਜਿਨ ਤੂੰ ਵਿਸਰੈ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ।
ਜਿਨ੍ਹਾਂ ਨੂੰ ਵਾਹਿਗੁਰੂ ਪ੍ਰਭੂ ਜੀ ਆਪ ਜੀ ਭੁੱਲ ਗਏ, ਉਹਨਾਂ ਦੇ ਸਰੀਰ ਮਿੱਟੀ ਹੋ ਗਏ, ਕਿਉਂਕਿ ਉਹ ਜਿਉਂਦੇ ਜੀ ਹੀ ਮਿੱਟੀ ਦੀ ਤਰ੍ਹਾਂ ਨੇ, ਕਿਉਂਕਿ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਿਸਰ ਗਈ ਹੈ।
ਬਿਲ ਲਾਟ ਕਰੈ ਬਹੁ ਤੇਰਿਆਂ ਪਿਆਰੇ ਉਤਰੈ ਨਾਹੀਂ ਸੂਲ।
ਫਿਰ ਦੇਖੋ ਸੂਲ ਦਾ ਅਖਰੀ ਅਰਥ ਪੀੜਾ, ਪਰਮਾਤਮਾ ਨੂੰ ਭੁੱਲ ਕੇ ਅੰਦਰ ਇੱਕ ਪੀੜਾ ਟਿਕ ਗਈ। ਅਨੇਕਾਂ ਵਰਲਾਪ ਕਰਦੇ ਨੇ, ਵਿਲਕਦੇ ਨੇ, ਦਿਨ ਰਾਤ ਕ੍ਰਿਝਦੇ ਨੇ, ਪਰ ਪਿਆਰਿਓ ਅੰਦਰ ਦਾ ਸੂਲ ਵਾਹਿਗੁਰੂ ਜੀ ਨੂੰ ਭੁਲਾਉਣ ਦੀ ਜਿਹੜੀ ਪੀੜਾ ਹੈ ਉਹ ਇਹਨਾਂ ਦੇ ਅੰਦਰੋਂ ਨਹੀਂ ਜਾਂਦੀ।
ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਕਾ ਰਹਿਆ ਮੂਲ।
ਜਿਨ੍ਹਾਂ ਨੂੰ ਸਮਰੱਥ ਗੁਰੂ ਜੀ ਮਿਲ ਗਏ, ਕਿਰਪਾਲੂ ਗੁਰੂ ਜੀ ਮਿਲ ਗਏ, ਉਹਨਾਂ ਨੂੰ ਸਵਾਰ ਦਿੱਤਾ, ਅਤੇ ਸਵਾਰੇ ਦਾ ਅਖਰੀ ਅਰਥ ਕੇਵਲ ਸਰੀਰ ਦੀ ਸੁੰਦਰਤਾ ਨਹੀਂ, ਉਹਨਾਂ ਦੇ ਅੰਦਰ ਨੂੰ ਗੁਰੂ ਜੀ ਨੇ ਕਿਰਪਾ ਕਰਕੇ ਸਵਾਰ ਦਿੱਤਾ। ਅਤੇ ਸਵਾਰੇ ਜਿਹੜੇ ਜਾਂਦੇ ਨੇ ਉਹਨਾਂ 'ਤੇ ਅਫਸੋਸ ਨਹੀਂ ਹੁੰਦਾ, ਨਾਲ ਬਚਨ ਕਰ ਦਿੱਤਾ, ਉਹਨਾਂ ਦਾ ਮੂਲ ਰਹਿ ਗਿਆ। ਪਹਿਲਾ ਬਚਨ ਸੀ ਵੀ ਉਹਨਾਂ ਨੂੰ ਮੂਲ ਮਾਤਰ ਰੰਚਕ ਮਾਤਰ ਚੇਤੇ ਨਹੀਂ, ਹੁਣ ਕਹਿ ਰਹੇ ਨੇ ਉਹਨਾਂ ਦਾ ਮੂਲ ਰਹਿ ਗਿਆ। ਮੂਲ ਦਾ ਅਰਥ ਕਰਾਂਗੇ ਪੂੰਜੀ, ਕਿ ਜਿਨ੍ਹਾਂ ਨੂੰ ਤੁਸੀਂ ਸਵਾਰ ਦਿੱਤਾ ਮੇਰੇ ਵਾਹਿਗੁਰੂ ਜੀ, ਉਹਨਾਂ 'ਤੇ ਕਿਰਪਾ ਕਰਕੇ ਉਹਨਾਂ ਦਾ ਮੂਲ, ਉਹਨਾਂ ਦੀ ਪੂੰਜੀ, ਉਹਨਾਂ ਦਾ ਸਰਮਾਇਆ ਰਹਿ ਗਿਆ ਹੈ।
ਸਾਖਤ ਸੰਗ ਨ ਕੀਜੈ ਪਿਆਰੇ
ਵਾਹਿਗੁਰੂ
ਜੇ ਕਾ ਪਾਰ ਵਸਾਏ।
ਧੰਨ ਗੁਰੂ ਪੰਚਮ ਪਾਤਸ਼ਾਹ ਅੱਗੇ ਸਾਨੂੰ ਸਾਡੇ ਜੀਵਨ ਦੀ ਜੁਗਤ ਪੈ ਦੱਸਦੇ। ਕਹਿੰਦੇ ਨੇ ਜੇ ਤੂੰ ਪਰਮਾਰਥ ਕਮਾਉਣਾ ਚਾਹੁੰਦਾ, ਜੇ ਕਾ ਪਾਰ ਵਸਾਏ ਤੋਂ ਭਾਵ ਜਿੰਨਾ ਕੁ ਵਸ ਚੱਲੇ, ਜਿੰਨਾ ਕੁ ਤੂੰ ਕਰ ਸਕਣਾ ਕਰੀ ਮਹਾਰਾਜ। ਕੀ ਕਹਿਣ ਲੱਗੇ? ਸਾਖਤ ਬੰਦਿਆਂ ਦੇ ਨੇੜੇ ਕਦੀ ਭੁੱਲ ਕੇ ਵੀ ਨਾ ਜਾਏ। ਗੁਰਮੁਖੋ, ਆਪ ਅੰਮ੍ਰਿਤ ਬਾਣੀ ਪੜ੍ਹ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਖਤ ਕਿਹੜਾ ਹੈ? ਜਿਹੜਾ ਹਕੀਕਤ ਵਿੱਚ ਆਪਣੇ ਅੰਦਰੋਂ ਪਰਮਾਤਮਾ ਨਾਲੋਂ ਟੁੱਟ ਚੁੱਕਾ ਹੈ। ਹੁਣ ਉਹ ਸਾਖਤ ਦੀ ਬਿਰਤੀ ਕੀ ਹੈ? ਕਿ ਇੱਕ ਬੰਦਾ ਅਜੇ ਗੁਰੂ ਵਾਲਾ ਨਹੀਂ ਬਣਿਆ, ਪਰ ਰੋਜ਼ ਗੁਰੂ ਸੰਗਤ ਵਿੱਚ ਆਉਂਦਾ, ਬਾਣੀ ਪੜ੍ਹਦਾ, ਆਪਾਂ ਉਹਦੇ ਲਈ ਸਾਖਤ ਸ਼ਬਦ ਨਹੀਂ ਵਰਤ ਸਕਾਂਗੇ। ਗੁਰਮੁਖੋ, ਉਹ ਚੱਲਦਾ ਪਿਆ ਹੈ, ਪਤਾ ਨਹੀਂ ਕਿੱਦਣ ਰਹਿਮਤ ਦਾ ਮੀਂਹ ਉਹਦੇ 'ਤੇ ਵਰਸ ਜਾਣਾ ਹੈ। ਸਾਖਤ ਕੌਣ ਹੈ? ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਉਸ ਮਹਾਂਪੁਰਸ਼ ਨੇ ਪਰਿਵਾਰ ਦਾ ਮੁਕਾਬਲਾ ਵੀ ਕੀਤਾ, ਕਿਉਂਕਿ ਪਰਿਵਾਰ ਨੇ ਵਿਰੋਧ ਕੀਤਾ, ਅਤੇ ਉਹ ਸਾਹਮਣੇ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ, ਮੁਸ ਮੁਸ ਰੋਵੈ ਕਬੀਰ ਕੀ ਮਾਈ। ਇਹਦਾ ਮਤਲਬ ਕਿ ਘਰ ਵਿੱਚ ਕਲੇਸ਼ ਸੀ, ਦੂਸਰੇ ਪਾਸੇ ਹਕੂਮਤ ਨੇ ਵੀ ਘਟਨਾ ਕੀਤੀ, ਉਹਨਾਂ ਬਾਣੀ ਵਿੱਚ ਬੈਲ ਬਚਨ ਕਰ ਦਿੱਤੇ, ਭੁਜਾ ਬਾਂਧ ਭਿਲਾ ਕਰ ਡਾਰਿਓ, ਖਸਤੀ ਕਰੋਪ ਮੂੰਡ ਮੈਂ ਮਾਰਿਓ, ਇੱਥੋਂ ਤੱਕ ਤਸ਼ੱਦਦ ਕੀਤਾ ਕਿ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ। ਪਰਿਵਾਰ ਨੇ ਵਿਰੋਧ ਕੀਤਾ, ਡਟ ਗਏ, ਸੰਸਾਰ ਦੀ ਹਕੂਮਤ ਨੇ ਵਿਰੋਧ ਕੀਤਾ, ਨਿਤੜਕ ਹੋ ਕੇ ਕਿਹਾ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਜੇ ਜਾਤ ਅਭਿਮਾਨੀਆਂ ਨੇ ਵਿਰੋਧ ਕੀਤਾ ਤਾਂ ਸਪਸ਼ਟ ਬਚਨ ਕਹਿ ਦਿੱਤੇ ਕਿ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ 'ਤੇ ਸਭ ਉਤਪਾਤੀ। ਪਰ ਗੁਰਮੁਖੋ, ਜਦੋਂ ਸਾਕਤ ਦੀ ਗੱਲ ਆਈ, ਹਕੂਮਤ ਸਾਹਮਣੇ ਖਲੋਣ ਵਾਲੇ, ਪਰਿਵਾਰ ਦੀਆਂ ਉਲਝਣਾਂ ਨੂੰ ਸਹਾਰਨ ਵਾਲੇ, ਜਦੋਂ ਰੱਬ ਤੋਂ ਟੁੱਟੇ ਹੋਏ ਤਰਕ ਕਰਨ ਵਾਲੇ ਦੀ ਗੱਲ ਆਈ, ਕਹਿਣ ਲੱਗੇ ਇੱਕ ਗੱਲ ਜ਼ਿੰਦਗੀ 'ਚ ਚੇਤੇ ਰੱਖੀ, ਰੱਬ ਤੋਂ ਟੁੱਟੇ ਹੋਏ ਦੀ ਸੰਗਤ ਕਦੀ ਨਾ ਕਰੀ। ਅਤੇ ਉਹਨਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਖਰ ਜਾ ਸੁਣੈ ਨਾ ਹਰ ਗੁਣ ਗਾਵੈਂ, ਬਾਤਨ ਹੀ ਅਸਮਾਨ ਗਿਰਾਵੈਂ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਕਿਸੇ ਤੋਂ ਨਹੀਂ ਡਰੇ। ਕਹਿਣ ਲੱਗੇ ਤੇਰੇ ਅੰਦਰ ਨੂੰ ਖੁਆਰ ਕਰੇਗਾ ਮਹਾਰਾਜ ਕਿਉਂ? ਹੁਣ ਦੇਖੋ, ਸਾਕਤ ਬਿਰਤੀ ਹੁੰਦੀ ਹੈ ਕਿ ਕਿਸੇ ਜੁੜੇ ਹੋਏ ਨੂੰ ਅਨੇਕਾਂ ਆਪਣੇ ਢੰਗਾਂ ਨਾਲ ਤੋੜਨ ਦਾ ਯਤਨ ਕਰਨ। ਗੁਰਮੁਖੋ, ਸੰਗਤ ਉਹਦੀ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਭਾਵਨਾ ਬਣਾਉਂਦਾ ਹੋਵੇ। ਮੈਂ ਇੱਕ ਅਰਜ਼ ਕਰਾਂ, ਬੈਠੇ ਨੇ ਸਾਡੀ ਕੌਮ ਦੇ ਮਹਾਨ ਆਗੂ, ਅੱਜ ਕਲਮ ਚੱਲਦੀ ਏ, ਉਹ ਬਜਾਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਮਾ ਕਰਨ ਦੇ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਉੱਤੇ ਹੀ ਤਰਕ ਕੁਤਰਕ ਕਰਨ ਲੱਗ ਪੈਂਦੇ। ਮੇਰੇ ਸਤਿਗੁਰੂ ਦੇ ਬਚਨ ਕੱਲ੍ਹ ਮੈਂ ਸਾਂਝੇ ਕੀਤੇ ਸਨ, ਉਸ ਕਲਮ ਨੂੰ ਨਮਸਕਾਰ ਜਿਸ ਕਲਮ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਅਤੇ ਗੁਰੂ ਨਾਲ ਜੁੜਨ ਦੀ ਗੱਲ ਮਿਲਦੀ ਹੋਵੇ, ਉਹ ਕਲਮ, ਉਹ ਸ਼ਾਹੀ, ਉਹ ਕਾਗਜ਼ ਸੜ ਕਿਉਂ ਨਾ ਗਿਆ ਜਿਹੜੇ ਹੱਥ ਨੇ ਅੰਦਰ ਚੀਰ ਚੀਰ ਕੇ ਦੁਬਾਰਾ ਖੜੀਆਂ ਕਰ ਦਿੱਤੀਆਂ। ਨਹੀਂ ਗੁਰਮੁਖੋ, ਇਹ ਵੀ ਇੱਕ ਸਾਕਤ ਬਿਰਤੀ ਹੈ। ਸਾਹਿਬ ਕਹਿੰਦੇ ਨੇ ਕੋਈ ਜੇ ਲੋਕਾਂ ਤੋਂ ਦੂਰ ਰਹੀ, ਅਤੇ ਦੇਖੋ ਜੇ ਅਸੀਂ ਕਹੀਏ ਨਹੀਂ ਜੀ ਅਸੀਂ ਤਾਂ ਵਿਚਾਰ ਕਰਨ ਚੱਲੇ ਹਾਂ, ਸੱਚੇ ਪਾਤਸ਼ਾਹ ਕਹਿੰਦੇ ਨੇ ਕੀ ਵਿਚਾਰ ਕਰੇਗਾ? ਕਾਲੇ ਭਾਂਡਿਆਂ ਨੂੰ ਚੁੱਕ ਕੇ ਚਿੱਟੇ ਕੱਪੜੇ ਪਾ ਕੇ ਤੁਰਨ ਵਾਲਿਆ, ਜਿੰਨਾ ਮਰਜ਼ੀ ਬਚਾ ਲਈ, ਕਿਤੇ ਨਾ ਕਿਤੇ ਉਹਨੇ ਤੇਰੇ ਉੱਤੇ ਕਾਲਖ ਲਾ ਹੀ ਦੇਣੀ। ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੈ ਜਾਈਏ ਭਾਗ। ਮਹਾਰਾਜ ਦੂਰ ਕਿਉਂ ਭੱਜੀਏ? ਕਹਿਣ ਲੱਗੇ ਬਾਸਨ ਕਾਰੋ ਪਰਸੀਏ ਤਉ ਕਿਛ ਲਾਗੈ ਦਾਂਗ। ਤਾਂ ਹੀ ਬਖਸ਼ਿਸ਼ ਕੀਤੀ ਉਹਨੇ। ਕਹਿਣ ਲੱਗੇ ਦੇਖੀ ਸਾਕਤ ਦੇ ਨੇੜੇ ਰਹਿਣਾ ਵੀ ਖੁਆਰੀ ਹੈ, ਕਿਉਂਕਿ ਕੇਲੇ ਦੇ ਪੱਤੇ ਤਾਂ ਕੋਮਲ ਨੇ ਪਰ ਬਦਕਿਸਮਤ ਬੇਰੀ ਦੇ ਨੁਕੀਲੇ ਕੰਡੇ ਜਿਹੜੇ ਨੇ ਉਹ ਕੇਲੇ ਦੇ ਪੱਤਿਆਂ ਨੂੰ ਚੀਰ ਚੀਰ ਕੇ ਖੁਆਰ ਕਰਦੇ ਨੇ। ਕਸੂਰ ਇੰਨਾ ਕਿ ਕੇਲਾ ਬੇਰੀ ਦੇ ਨੇੜੇ ਪੈਦਾ ਹੋ ਗਿਆ। ਸਾਕਤ ਦੀ ਸੰਗ ਨਾ ਕਰੀ। ਹਜ਼ੂਰ ਨੇ ਬਖਸ਼ਿਸ਼ ਕੀਤੀ, ਮਾਰੀ ਮਰੂੰ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਸਾਕਤ 'ਤੇ ਅਸਰ ਹੀ ਕੋਈ ਨਹੀਂ, ਨਾ ਤਾਂ ਨਾ ਬਾਣੀ ਪੜ੍ਹਨੀ, ਨਾ ਸਿਮਰਨ ਕਰਨਾ, ਨਾ ਭਾਵਨਾ ਬਣਾਉਣੀ। ਉਹ ਝੂਲੈ, ਉਹ ਚੀਰੀਐ। ਅਤੇ ਬਾਪੂ ਜੀ ਕਹਿੰਦੇ ਨੇ ਸਾਕਤ ਸੰਗ ਨਾ ਖੇਹ। ਜਿਹੜੇ ਸਾਕਤ ਬੰਦੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਤੂੰ ਜ਼ਿੰਦਗੀ ਕਮਾਣੀ ਹੈ, ਸਾਕਤਾਂ ਦੀ ਸੰਗਤ ਵਿੱਚ ਭੁੱਲ ਕੇ ਵੀ ਨਾ ਜਾਈ।
ਜਿਸ ਮਿਲ ਆਏ ਹਰ ਵਿਸਰੈ ਪਿਆਰੇ,
ਵਾਹਿ
ਸੋ ਮੋਇ ਕਾਲੈ ਉੱਠ ਜਾਏ।
ਹੇ ਸੱਚੇ ਪਾਤਸ਼ਾਹ, ਕੈਸੇ ਇਹ ਬਚਨ ਰਹਿਮਤ ਭਰੇ ਤੁਸੀਂ ਸਾਨੂੰ ਸਿਖਾਉਂਦੇ ਪਏ ਹੋ ਸਾਕਤ ਤੋਂ ਬਚਣ ਲਈ। ਕਹਿੰਦੇ ਨੇ ਜਿਸ ਬੰਦੇ ਨੂੰ ਵਾਹਿਗੁਰੂ ਜੀ ਦੀ ਯਾਦ ਭੁੱਲ ਗਈ, ਉਸ ਬੰਦੇ ਨੇ ਮਾਨੋ ਆਪਣੇ ਮੁੱਖ ਦੇ ਉੱਪਰ ਕਾਲਖ ਮੱਲ ਲਈ। ਉਹ ਤਾਂ ਦਾਗ ਦੋਸ਼ ਮੂੰਹ ਚੱਲਿਆ ਲਾਏ, ਉਸਨੇ ਆਪਣੇ ਮੁੱਖ ਦੇ ਉੱਤੇ ਕਾਲਖ ਮੱਲ ਲਈ। ਅਤੇ ਸਾਹਿਬ ਕਹਿੰਦੇ ਨੇ ਜਿਹੜਾ ਆਪ ਕਾਲਖ ਨਾਲ ਭਰਿਆ ਹੈ ਉਹ ਤੇਰੇ ਅੰਦਰ ਨੂੰ ਕਿਵੇਂ ਉਜਲਿਆਂ ਕਰ ਦੇਵੇਗਾ? ਸਤਿਗੁਰੂ ਨੇ ਇਸ਼ਾਰੇ ਵੀ ਕੀਤੇ ਨੇ ਕਈ ਵਾਰੀ, ਤੁਸੀਂ ਦੇਖੋਗੇ ਸਾਕਤ ਬੰਦੇ ਉੱਤੋਂ ਧਰਮ ਦਾ ਭੇਕ ਪਾਣਗੇ, ਕਿਉਂਕਿ ਧਰਮ ਦੇ ਭੇਕ ਤੋਂ ਬਿਨਾਂ ਲੋਕਾਂ ਨੂੰ ਧਰਮ ਨਾਲੋਂ ਤੋੜਿਆ ਵੀ ਨਹੀਂ ਜਾ ਸਕਦਾ। ਇਸ ਗੱਲ ਨੂੰ ਫਿਰ ਸਮਝਿਓ, ਉੱਪਰੋਂ ਭੇਕ ਹੋਵੇਗਾ ਧਰਮ ਦਾ ਪਰ ਅੰਦਰ ਧਰਮੀ ਨਹੀਂ। ਉਹਨਾਂ ਨੂੰ ਬਾਬੇ ਨਾਨਕ ਨੇ ਕਿਹਾ, ਕਹਿਣ ਲੱਗੇ ਸਿੱਖਾਂ ਇਕੱਲੀ ਬਾਹਰ ਦੀ ਕਾਲਖ ਨਹੀਂ, ਕੁਝ ਇਹੋ ਜਿਹੇ ਸਾਕਤ ਮਿਲਦੇ ਨੇ ਜਿਹੜੇ ਕਹਿ ਦੇ ਭਾਂਡੇ ਦੀ ਤਰ੍ਹਾਂ ਚਮਕ ਕੇ ਗੱਲ ਕਰਦੇ ਨੇ ਗੁਰੂ ਦੀ, ਪਰ ਚੇਤੇ ਰੱਖੀ ਅੰਦਰੋਂ ਕਾਲਖ ਨਾਲ ਭਰੇ ਪਏ ਨੇ। ਨੇੜੇ ਲੱਗੇਗਾ ਅਤੇ ਹੱਥ ਤੇਰੇ ਵੀ ਕਾਲਖ ਨਾਲ ਭਰ ਜਾਣ। ਅਸੀਂ ਪੜ੍ਹਦੇ ਹਾਂ, ਉੱਜਨ ਕਿਹਾ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਸਾਕਤ ਬੰਦੇ ਨੇ ਪਰਮਾਤਮਾ ਨੂੰ ਭੁਲਾਇਆ ਅਤੇ ਉਸ ਦੇ ਮੁੱਖ ਉੱਤੇ ਪਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਭੁਲਾਉਣ ਦਾ ਮਾਨੋ ਇੱਕ ਦਾਗ ਲੱਗ ਗਿਆ ਹੈ। ਕਿਸੇ ਸੱਜਣ ਨੇ ਬੜੇ ਸੋਹਣੇ ਬਚਨ ਕਹੇ ਸਨ। ਉਹ ਕਹਿੰਦਾ ਸੀ, ਕਿ ਸੁਰਮੇ ਨਾਲੋਂ ਵੱਧ ਕਾਲੀ ਚੀਜ਼ ਕੀ ਹੁੰਦੀ ਹੈ ਅਤੇ ਪਾਣੀ ਨਾਲੋਂ ਵੱਧ ਪਤਲੀ ਵਸਤੂ ਕਿਹੜੀ ਹੈ। ਅਤੇ ਇੱਕ ਮਹਾਂਪੁਰਸ਼ ਨੇ ਉੱਤਰ ਦਿੱਤਾ, ਕਹਿਣ ਲੱਗੇ ਅੰਜਨ ਨਾਲੋਂ ਵੱਧ ਕਾਲੀ ਹੁੰਦੀ ਹੈ ਕਲੰਕ ਦੀ ਕਾਲਖ। ਸੁਰਮਾ ਕਾਲਾ ਹੈ, ਉਹਨੇ ਪੁੱਛਿਆ ਅੰਜਨ ਨਾਲੋਂ ਵੱਧ ਕਾਲਾ ਕੌਣ, ਅਤੇ ਉੱਤਰ ਮਿਲਿਆ ਸੁਰਮੇ ਨਾਲੋਂ ਵੱਧ ਕਾਲਾ ਕਲੰਕ, ਪਾਣੀ ਨਾਲੋਂ ਵੱਧ ਬਰੀਕ ਰੱਬ ਦਾ ਦਿੱਤਾ ਹੋਇਆ ਗਿਆਨ, ਸੂਖਸ਼ਮਤਾ ਹੈ। ਹੁਣ ਤੋੜਨ ਵਾਲੇ ਜਿਹੜੇ ਰੱਬ ਤੋਂ ਤੋੜਦੇ ਪਏ ਨੇ ਉਹਨਾਂ ਦੇ ਖਜ਼ੂਮ ਤੁਰਦੇ ਪਏ ਨੇ। ਮੈਨੂੰ ਰਹਿਬਾਂ ਦੇ ਜੀਵਨ ਦੀ ਉਹ ਘਟਨਾ ਬੜੀ ਚੰਗੀ ਲੱਗੀ। ਆਇਆ ਕਿਸੇ ਨੇ ਸਿੱਖਿਆ ਮੰਗੀ, ਅੰਮਾ ਕਿ ਮੈਨੂੰ ਪਰਮਾਰਥ ਰੱਬ ਨਾਲ ਜੁੜਨ ਦੀ ਕੋਈ ਜੁਗਤ ਦੱਸ। ਉਸ ਫਕੀਰ ਔਰਤ ਨੇ ਆਪਣੀ ਝੌਂਪੜੀ ਵਿੱਚੋਂ ਤਿੰਨ ਚੀਜ਼ਾਂ ਲਿਆਂਦੀਆਂ, ਕਹਿਣ ਲੱਗੀ ਰੱਬ ਵਾਲੇ ਪਾਸੇ ਤੁਰਨਾ ਹੀ, ਆ ਸੂਈ ਲੈ ਲੈ। ਕਹਿਣ ਲੱਗਾ ਮੈਂ ਰੱਬ ਨਾਲ ਜੁੜਨ ਦੀ ਗੱਲ ਕਰਨਾ, ਤੁਸੀਂ ਸੂਈ ਪੈ ਦਿੰਦੇ ਹੋ। ਕਹਿਣ ਲੱਗੀ ਸੂਈ ਨਹੀਂ ਇਕੱਲੀ, ਆ ਮੋਮਬੱਤੀ ਵੀ ਪਕੜ ਲੈ। ਮੋਮਬੱਤੀ ਪਕੜਾ ਕੇ ਕਹਿਣ ਲੱਗੀ ਆ ਵਾਲ ਵੀ ਪਕੜ ਲੈ। ਕਹਿਣ ਲੱਗਾ ਅੰਮਾ ਖੁਦਾ ਨਾਲ ਜੁੜਨ ਦੀ ਗੱਲ ਕੀਤੀ, ਤੁਸੀਂ ਤਿੰਨ ਚੀਜ਼ਾਂ ਮੇਰੇ ਹੱਥ 'ਚ ਪਕੜਾਈਆਂ। ਕਹਿਣ ਲੱਗੀ ਬੇਟਾ ਜੇ ਰੱਬ ਵਾਲੇ ਪਾਸੇ ਤੁਰਨਾ ਤਾਂ ਕੈਂਚੀ ਵਾਲਾ ਕੰਮ ਨਾ ਕਰੀ, ਰੱਬ ਵਾਲੇ ਪਾਸੇ ਤੁਰਨਾ ਤਾਂ ਸੂਈ ਧਾਗੇ ਵਾਲਾ ਕੰਮ ਸ਼ੁਰੂ ਕਰ ਦੇ, ਕਿਉਂਕਿ ਕੈਂਚੀ ਕੱਟਦੀ ਹੈ ਸੂਈ ਸੀਂਦੀ ਹੈ। ਅਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਕੈਂਚੀ ਨਾਲ ਜਦੋਂ ਕੱਪੜਾ ਕੱਟਿਆ ਜਾਂਦਾ ਅਤੇ ਦਰਜੀ ਕੈਂਚੀ ਨਾਲ ਕੱਪੜੇ ਨੂੰ ਕੱਟ ਕੇ ਪੈਰਾਂ ਥੱਲੇ ਸੜ ਦਿੰਦਾ ਅਤੇ ਸੂਈ ਨਾਲ ਧਾਗੇ ਲਾ ਕੇ ਗੁਰਸਿੱਖ ਵੀਰ ਕੱਪੜੇ ਸੀਨ ਵਾਲੇ ਸੂਈ ਨੂੰ ਆਪਣੀ ਪੱਗ ਵਿੱਚ ਟੁੰਗ ਲੈਂਦੇ। ਪਿਆਰਿਓ ਜੋੜਨ ਵਾਲੀ ਪੱਗ ਵਿੱਚ ਜਗਦੀ ਏ ਅਤੇ ਕੱਟਣ ਵਾਲੀ ਪੈਰਾਂ ਵਿੱਚ ਪਈ ਹੈ। ਕਹਿਣ ਲੱਗੀ ਬੇਟਾ ਸੂਈ ਵਾਲਾ ਕੰਮ ਕਰੀ, ਕੈਂਚੀ ਵਾਲਾ ਕੰਮ ਨਾ ਕਰੀ। ਅਤੇ ਗੁਰਮੁਖੋ ਉਹਨੂੰ ਆਪਾਂ ਭਲਾ ਕਿਵੇਂ ਕਹਾਂਗੇ ਜਿਹੜਾ ਕੈਂਚੀ ਦੀ ਤਰ੍ਹਾਂ ਕੁਤਰਨਾ ਸ਼ੁਰੂ ਕਰ ਦੇ। ਹਾਂ ਜੇ ਕੈਂਚੀ ਪਕੜਨੀਆਂ ਅਤੇ ਜ਼ਬਾਨ ਨੂੰ ਕੈਂਚੀ ਬਣਾ ਅਤੇ ਕੱਟਣਾ ਚਾਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਮਨ ਮੇਰੋ ਗੱਜ ਜੇਵਾ ਮੇਰੀ ਕਾਤੀ, ਮੱਪ ਮੱਪ ਕਾਟੂੰ ਜਮ ਕੀ ਫਾਸੀ। ਆਪਣੇ ਪੰਧ ਦਾ ਰਸਤਾ ਜਿਹੜਾ ਉਹਨੂੰ ਤੈਅ ਕਰਕੇ ਜਮਾ ਦੀਆਂ ਫਾਈਆਂ ਕੱਟ, ਜੁੜਿਆਂ ਨੂੰ ਕੈਂਚੀ ਨਾਲ ਨਾ ਕੱਟੀ। ਪਹਿਲੀ ਗੱਲ ਕਹੀ ਕਿ ਸੂਈ ਧਾਗੇ ਦੀ ਤਰ੍ਹਾਂ ਤੂੰ ਛੀਵੀਂ। ਉਸਨੇ ਪੁੱਛਿਆ ਅੰਮਾ ਮੋਮਬੱਤੀ ਦਾ ਅਰਥ ਕੀ? ਕਹਿਣ ਲੱਗੀ ਬੇਟਾ ਆਪਾਂ ਪਿਘਲਾਉਣ ਤੋਂ ਬਿਨਾਂ ਚਾਨਣ ਨਹੀਂ ਪੈਦਾ ਹੁੰਦਾ। ਮੋਮਬੱਤੀ ਤਾਂ ਦਿੱਤੀ ਹੈ ਜੇ ਪਿਘਲੇਗੀ ਤਾਂ ਚਾਨਣ ਨਿਕਲਣਾ ਹੈ। ਜੇ ਅੰਦਰ ਦਾ ਚਾਨਣ ਚਾਹੁੰਦੇ ਅਤੇ ਆਪਣੇ ਆਪ ਨੂੰ ਪਿਘਲਾਉਣ ਤੋਂ ਬਿਨਾਂ ਕਦੀ ਵੀ ਅੰਦਰ ਦਾ ਚਾਨਣ ਪ੍ਰਾਪਤ ਨਹੀਂ ਹੁੰਦਾ। ਆਪਣੀ ਖੂੰਦ ਛੱਡਦੀ ਜਿਉਂ ਜਿਉਂ ਮੋਮਬੱਤੀ ਚਾਨਣ ਨਿਕਲਦਾ ਹੈ। ਅਤੇ ਤੀਜਾ ਵਾਲ ਪਕੜਾ ਕੇ ਕਿਹਾ ਕਿ ਲੋਕ ਕਹਿੰਦੇ ਨੇ ਮੁਕਤੀ ਦਾ ਰਸਤਾ ਬਹੁਤ ਹੀ ਸੁੰਗੜਿਆ ਹੈ। ਕਹਿਣ ਲੱਗੇ ਵਾਲ ਦੀ ਤਰ੍ਹਾਂ ਸੂਖਸ਼ਮ ਹੋ ਕੇ ਹਰ ਥਾਂ ਤੋਂ ਤੂੰ ਨਿਕਲ ਜਾਵੇਂਗਾ। ਬਸ ਇਹ ਗੱਲ ਨੂੰ ਚੇਤੇ ਰੱਖੀਂ। ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਇਸ ਬਾਤ 'ਤੇ ਅਸੀਂ ਭਰੋਸਾ ਕਰੀਏ ਕਿ ਸਾਕਤ ਦਾ ਸੰਗ ਨਾ ਕਰੀਏ, ਕਿਉਂਕਿ ਰੱਬ ਭੁੱਲਣ ਦਾ ਕਲੰਕ ਉਹਦੇ ਮੱਥੇ 'ਤੇ ਲੱਗਾ ਹੈ।
ਮਨਮੁਖ ਥੋਈ ਨਾ ਮਿਲੈ ਪਿਆਰੇ ਦਗੈ ਮਲੈ ਸਜਾਏ।
ਮਨਮੁਖ ਬੰਦਿਆਂ ਨੂੰ ਕਿਤੇ ਵੀ ਢੋਈ ਨਹੀਂ, ਅਤੇ ਰੱਬ ਦੀ ਦਰਗਾਹ ਵਿੱਚ ਵੀ ਗੁਰੂ ਅਰਜਨ ਸਾਹਿਬ ਮੇਰ ਕਰਦੇ ਨੇ ਇਹੋ ਜਿਹੇ ਸਜਾਵਾਂ ਭੋਗਦੇ ਪਏ ਨੇ। ਕਿਉਂ? ਅਸੀਂ ਕਈ ਵਾਰੀ ਕਹਿੰਦੇ ਹਾਂ ਨਹੀਂ ਜੀ ਸਭ ਕੁਝ ਇੱਥੇ ਵੇ, ਅੱਗਾ ਕਿਤੇ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਆ ਸਵੇਰੇ ਹਰਿਮੰਦਰ ਸਾਹਿਬ ਵਿੱਚੋਂ ਜਦੋਂ ਆਵਾਜ਼ ਆਉਂਦੀ ਹੈ ਨਾ ਨਾਨਕ ਜੀ ਉਪਾਏ ਕਹਿ ਲਿਖਨਾਵੇਂ ਧਰਮ ਬਹਾਲਿਆ, ਉੱਥੈ ਸੱਚੇ ਹੀ ਸੱਚ ਨਿਬੜੈ ਟੁਨ ਚੁਨ ਵਾਚਕ ਕੱਢੇ ਜਜਮਾਲਿਆ, ਥਾਂ ਨਾ ਪਾਏਨ ਕੂੜਿਆਰ ਮੂੰਹ ਕਾਲੇ ਦੋਜਕ ਚਾਲਿਆ। ਸਾਰੇ ਕਹਿਣ ਲੱਗੇ ਨਹੀਂ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਲਿਖਨਾਵੇਂ ਧਰਮ ਬਹਾਲਿਆ। ਮਨਮੁਖ ਬੰਦੇ ਨੂੰ ਕਿਤੇ ਢੋਈ ਨਹੀਂ, ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਸਜ਼ਾ ਹੈ। ਅਤੇ ਗੁਰੂ ਰਾਮਦਾਸ ਜੀ ਤਾਂ ਕਹਿੰਦੇ ਨੇ ਸਾਕਤ ਸੀ ਤਪਾ। ਗੁਰੂ ਅਮਰਦਾਸ ਦਾ ਸਾਰੀ ਜ਼ਿੰਦਗੀ ਵਿਰੋਧ ਤਾਂ ਕਰਦਾ ਰਿਹਾ, ਅਤੇ ਗੁਰੂ ਰਾਮਦਾਸ ਕਹਿੰਦੇ ਨੇ ਜਦੋਂ ਮੌਤ ਹੋਈ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਖਤਿਹਾਰਿਆ। ਉਹ ਸਾਕਤ ਬੰਦਾ ਨਾ ਇੱਥੇ ਢੋਈ ਨਾ ਪ੍ਰਭੂ ਦੀ ਦਰਗਾਹ ਵਿੱਚ ਢੋਈ ਹੈ।
ਜੋ ਗੁਰ ਮੇਲ ਸਵਾਰਿਆ ਪਿਆਰੇ ਤਿੰਨਾਂ ਪੂਰੀ ਪਾਏ।
ਜਿਨ੍ਹਾਂ ਨੂੰ ਸਮਰੱਥ ਗੁਰੂ ਨੇ ਕਿਰਪਾ ਕਰਕੇ ਰਹਿਮਤ ਕਰ ਦਿੱਤੀ, ਗੁਰੂ ਜੀ ਜਿਨ੍ਹਾਂ ਨੂੰ ਮਿਲ ਗਏ ਉਹ ਸਵਾਰੇ ਗਏ। ਅਤੇ ਗੁਰਮੁਖੋ ਜਿਹੜੇ ਸਵਾਰੇ ਨੇ ਨਾ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਇਹਨਾਂ ਨੂੰ ਗੁਰੂ ਰਾਮਦਾਸ ਮੇਹਰ ਕਰਕੇ ਕਹਿੰਦੇ ਨੇ ਕਿ ਗੁਰਮੁਖ ਲਾਧਾ ਮਨਮੁਖ ਗਵਾਇਆ। ਇਹਨਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਸੱਚੇ ਪਾਤਸ਼ਾਹ ਮੇਹਰ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਜੀ ਮਿਲ ਗਏ ਸਵਾਰ ਦਿੱਤਾ, ਉਹਨਾਂ ਦੀ ਪੂਰੀ ਪਾਏ ਦਾ ਅਖਰੀ ਅਰਥ ਕਰਾਂਗੇ ਕਿ ਪੂਰਨ ਤੌਰ 'ਤੇ ਉਹਨਾਂ ਨੂੰ ਸਫਲਤਾ ਮਿਲੀ, ਉਹਨਾਂ ਦੀ ਪੂਰੀ ਪੈ ਗਈ, ਉਹਨਾਂ ਦੀ ਨਿਭ ਗਈ ਖੈ।
ਸੰਜਮ ਸਹਿਸ ਸਿਆਣਪਾਂ ਪਿਆਰੇ ਇੱਕ ਨਾਮ ਚੱਲੀ ਨਾਲ।
ਬਾਹਰ ਦੇ ਵਿਖਾਵੇ ਮਾਤਰ ਜਿਹੜੇ ਤੂੰ ਸੰਜਮ ਕਰਨੇ, ਸਿਆਣਪਾਂ ਚਲਾਕੀਆਂ ਵਰਤਨੇ, ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮਿਹਰ ਕਰਦੇ ਨੇ ਇੱਕ ਵੀ ਸਿਆਣਪ ਤੇਰੇ ਨਾਲ ਨਹੀਂ ਚੱਲਣੀ। ਗੁਰਮੁਖੋ ਸਿਆਣਪ ਅਤੇ ਆਤਮ ਰਸ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬੋਧਕ ਗਿਆਨ ਅਤੇ ਅਮਿਓ ਰਸ ਅੰਦਰ ਦੇ ਗਿਆਨ ਵਿੱਚ ਬੜਾ ਅੰਤਰ ਹੈ। ਇੱਥੇ ਇੱਕ ਉਦਾਹਰਨ ਮੈਂ ਆਪ ਜੀ ਦੇ ਸਮਕਸ਼ ਅਰਜ਼ ਕਰ ਦੇਵਾਂ। ਆਪ ਜੀ ਕਹੋਗੇ ਵੀ ਸੰਜਮ ਵੀ ਸਿਆਣਪਾਂ ਵੀ ਨਾਲ ਨਾ ਗਈਆਂ, ਸਿਆਣਾ ਹੋਣਾ ਤਾਂ ਬੜੀ ਚੰਗੀ ਗੱਲ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਅੰਦਰ ਦੀ ਭਾਵਨਾ ਨਹੀਂ, ਇਕੱਲੀ ਸਿਆਣਪ ਹੈ। ਇਹ ਸਿਆਣਪ ਇਸ ਤਰ੍ਹਾਂ ਜਿਵੇਂ ਪਾਣੀ ਦੀ ਟੈਂਕੀ ਹੈ, ਅਤੇ ਜੇ ਅੰਦਰ ਦੀ ਭਾਵਨਾ ਹੈ ਅਤੇ ਇਹ ਅੰਦਰ ਦੀ ਸੋਝੀ ਹੋਵੇ ਜਿਵੇਂ ਖੂਹ ਦਾ ਪਾਣੀ ਹੈ। ਫਿਰ ਸਮਝਿਓ, ਟੈਂਕੀ ਦਾ ਪਾਣੀ ਆਪਣਾ ਨਹੀਂ, ਉਧਾਰਾ ਮੰਗਿਆ ਅਤੇ ਸਭ ਤੋਂ ਉੱਚੀ ਖਲੋਤੀ ਹੈ, ਅਤੇ ਖੂਹ ਦਾ ਆਪਣਾ ਅਨੁਭਵ ਹੈ। ਟੈਂਕੀ ਨੂੰ ਹਰ ਵੇਲੇ ਡਾਰੇ ਟੁੱਟੀ ਖੁੱਲ੍ਹੀ ਅਤੇ ਖਾਲੀ ਹੋ ਗਈ। ਖੂਹ ਕਹਿੰਦਾ ਤੁਸੀਂ ਪਾਣੀ ਕੱਢਣ ਵਾਲੇ ਬਣਿਓ, ਜਿੰਨਾ ਕੱਢੋਗੇ ਮੈਂ ਹੋਰ ਤਾਜ਼ਾ ਪੈਦਾ ਕਰ ਦੇਵਾਂ। ਬਸ ਫਰਕ ਹੈ, ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ, ਮਿਹਰ ਕਰ ਦਿੱਤੀ। ਹੁਣ ਅਸੀਂ ਇਕੱਲੀ ਸਿਆਣਪ ਨਹੀਂ, ਇੱਕ ਸ਼ਬਦ ਸਾਡੇ ਵਿੱਚ ਜੁੜਿਆ ਬੁੱਧੀ ਜੀ। ਪਿਆਰਿਓ, ਸਤਿਗੁਰੂ ਨੇ ਬਾਣੀ ਵਿੱਚ ਮਿਹਰਾਂ ਵੀ ਕੀਤੀਆਂ ਨੇ। ਅਕਲ ਹੋਣੀ, ਸਿਆਣਪ ਹੋਣੀ ਬੜੀ ਚੰਗੀ ਗੱਲ ਹੈ, ਪਰ ਉਹ ਸਿਆਣਪ ਨਾ ਹੋਵੇ ਜਿਹਦੇ ਨਾਲ ਅੰਦਰ ਟੁੱਟ ਜਾਣ। ਹਜ਼ੂਰ ਨੇ ਬਖਸ਼ਿਸ਼ ਕੀਤੀ ਇਹੋ ਜਿਹਾ ਸਿਆਣਿਆਂ ਨੂੰ, ਕਿਹਾ ਸਿਆਣਿਆਂ ਹਉਮੈ ਨੂੰ ਛੱਡ, ਗੁਰ ਕੀ ਮਤ ਤੂੰ ਲੇਹ ਏ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਜੇ ਸਿਆਣਪ ਮੰਜ਼ਿਲ ਹੁੰਦੀ ਤਾਂ ਕਿਉਂ ਬਚਨ ਕਹਿ ਦਿੱਤਾ? ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ, ਉੱਥੇ ਰਸ ਅਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜ ਦੈ, ਸਿਆਣਪ ਵਾਲਾ ਗਿਆਨੀ ਸਾਨੂੰ ਹੋੜ ਦੈ, ਵਹਿਮੀ ਢੋਲਾ ਆਖਦੈ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਬੈਠ ਵੇ ਵਿਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਗੁਰਮੁਖੋ, ਬੁੱਧੀ ਦਾ ਤਲ ਅਤੇ ਆਤਮ ਰਸ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਾਹਿਬ ਕਹਿੰਦੇ ਨੇ ਸੰਜਮ ਨਹੀਂ ਨਾਲ ਗਿਆ, ਸਿਆਣਪਾਂ ਨਾਲ ਨਹੀਂ ਗਈਆਂ, ਚਲਾਕੀਆਂ ਚਤੁਰਾਈਆਂ ਨਾਲ ਨਹੀਂ ਜਾਣਗੀਆਂ।
ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁਲ ਲਾਗੈ ਗਾਲ।
ਹੇ ਭਾਈ, ਜਿਹੜੇ ਗੋਬਿੰਦ ਤੋਂ ਪ੍ਰਭੂ ਤੋਂ ਬੇਮੁਖ ਹੋ ਗਏ ਨੇ, ਉਹਨਾਂ ਦੀ ਕੁਲ ਨੂੰ ਗਾਲ ਲੱਗਦੀ ਹੈ। ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀਆਂ ਕੁੱਲਾਂ ਤਰਦੀਆਂ ਨੇ, ਅਤੇ ਜਿਹੜੇ ਨਹੀਂ ਜੁੜਦੇ ਉਹਨਾਂ ਨੂੰ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਜਿਨ ਹਰ ਖਿਰਦਾ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਸਾਹਿਬ ਕਿਰਪਾਲੂ ਮਿਹਰ ਪੈ ਕਰਦੇ ਨੇ, ਤਿੰਨ ਮਾਤ ਕੀਜੈ ਹਰ ਬਾਂਝਾ। ਉਹਨਾਂ ਦੀ ਮਾਂ ਵਾਂਝ ਕਿਉਂ ਨਾ ਹੋ ਗਈ? ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਯਾਦ ਨਹੀਂ ਸੀ ਕਰਨਾ। ਇੱਥੇ ਸਾਹਿਬ ਕਹਿੰਦੇ ਨੇ ਆਪਣੀ ਕੁੱਲ ਨੂੰ ਗਾਲ ਨਾ ਆਉਣ ਦੇਈ। ਜੇ ਕੁੱਲ ਨੂੰ ਰੋਸ਼ਨ ਕਰਨਾ ਚਾਹੁੰਦੇ ਤੇ ਫਿਰ ਪਰਿਪੂਰਨ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ।
ਹੁੰਦੀ ਵਸਨਾ ਜਤੀਆ ਪਿਆਰੇ ਕੂੜ ਨਾ ਚੱਲੀ ਨਾਲ।
ਹੁੰਦੀ ਵਸਤ, ਇਹਦਾ ਅਖਰੀ ਅਰਥ ਹੈ ਜਿਹੜੀ ਤੇਰੇ ਨਾਲ ਨਿਭਣ ਵਾਲੀ, ਜਿਹੜੀ ਖੋਣ ਵਾਲੀ ਚੀਜ਼ ਨਾਮ ਸੀ, ਉਹਨੂੰ ਤਾਂ ਜਾਣਿਆ ਨਹੀਂ, ਕਿਉਂਕਿ ਹੋਵਨ ਕੌੜਾ ਅਨਹੋਵਨ ਮਿੱਠਾ ਹੈ। ਜਿਹੜੀ ਚੀਜ਼ ਨਾਲ ਨਿਭਣ ਵਾਲੀ ਸੀ ਉਹਨੂੰ ਤਾਂ ਕੁੜੱਤਣ ਜਾਣ ਕੇ ਛੱਡ ਦਿੱਤਾ, ਅਤੇ ਜਿਹੜਾ ਕੂੜ ਤੂੰ ਇਕੱਠਾ ਕਰੀ ਬੈਠਾ, ਸੱਚੇ ਪਾਤਸ਼ਾਹ ਕਹਿੰਦੇ ਨੇ ਕੂੜ ਦੇ ਗੱਡੇ ਲੱਦੀ ਜਾਣਾ, ਇਸ ਕੂੜ ਨੇ ਰੱਬ ਦੀ ਦਰਗਾਹ ਵਿੱਚ ਤੈਨੂੰ ਨਹੀਂ ਛਡਾਉਣਾ।
ਸਤਿਗੁਰ ਜਨਾ ਮਲਾਇਨ ਪਿਆਰੇ ਸੱਚਾ ਨਾਮ ਸਮਾਲ,
ਜਿਨ੍ਹਾਂ ਨੂੰ ਪ੍ਰਭੂ ਜੀ ਤੁਸੀਂ ਤਰੁੱਠ ਕੇ ਸਤਿਗੁਰੂ ਮਿਲਾ ਦਿੱਤਾ, ਉਹਨਾਂ ਗੁਰਮੁਖਾਂ ਨੇ ਆਪਣੀ ਜ਼ਿੰਦਗੀ ਦੀ ਪੂੰਜੀ ਨੂੰ ਖਰਚ ਕੇ ਸੱਚੇ ਨਾਮ ਨੂੰ ਵਿਹਾਜਣਾ ਸ਼ੁਰੂ ਕਰ ਦਿੱਤਾ। ਨਾਮ ਦੀ ਪੂੰਜੀ ਦਿਨ ਰਾਤ ਇਕੱਤਰ ਕਰਦੇ ਹਨ।
ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਜ਼ਰ ਕਰੇ,
ਸਤ ਸੰਤੋਖ ਗਿਆਨ ਅਤੇ ਧਿਆਨ ਚਾਰ ਸ਼ਬਦ ਕਹੇ ਨੇ। ਕਹਿਣ ਮਾਤਰ ਨਹੀਂ ਮੈਂ ਸੰਤੋਖੀ ਹਾਂ, ਮੈਂ ਸੱਚ ਦਾ ਧਾਰਨੀ ਹਾਂ, ਮੇਰੇ ਕੋਲ ਗਿਆਨ, ਮੇਰੇ ਕੋਲ ਧਿਆਨ ਬੜਾ ਹੈ। ਇਹ ਜਿਸ ਉੱਤੇ ਮਾਲਕ ਦੀ ਨਜ਼ਰ ਹੋਵੇ ਸੱਚ ਵੀ ਉਹਦੇ ਪੱਲੇ ਹੈ, ਜਿਸ 'ਤੇ ਦਾਤਾ ਮਿਹਰ ਕਰੇ ਸੰਤੋਖ ਵੀ ਉਹਨੂੰ ਮਿਲਣਾ ਹੈ, ਅਤੇ ਜਿਸ ਉੱਤੇ ਨਿਰੰਕਾਰ ਪ੍ਰਭੂ ਆਪਣੀ ਨਜ਼ਰੇ ਅਨਾਇਤ ਕਰ ਦੇਣ ਉਹਨੂੰ ਹੀ ਗਿਆਨ ਔਰ ਧਿਆਨ ਦੀ ਦਾਤ ਬਖਸ਼ਦੇ ਹਨ।
ਅਨੰਦਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰਵ ਭਰੇ,
ਜਿਸ ਨੂੰ ਗੁਰੂ ਜੀ ਨੇ ਸੱਤ ਸੰਤੋਖ ਗਿਆਨ ਧਿਆਨ ਦੇ ਦਿੱਤਾ, ਉਹ ਦਿਨ ਰਾਤ ਪ੍ਰਭੂ ਦੇ ਗੁਣ ਗਾਉਂਦਾ ਹੈ, ਕੀਰਤਨ ਕਰਦਾ, ਗੁਣਾਂ ਨੂੰ ਚੇਤੇ ਕਰਦਾ, ਸਿਮਰਨ ਕਰਦਾ। ਕੋਈ ਵੀ ਉਹਦਾ ਸਮਾਂ ਪਿਆਰੇ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਵਿਅਰਥ ਨਹੀਂ ਜਾਂਦਾ।
ਦੁੱਖ ਸਾਗਰ ਤਿਨ ਲੰਘਿਆ ਪਿਆਰੇ ਭਵ ਜਲ ਪਾਰ ਪਰੇ,
ਉਹਨਾਂ ਨੇ ਮਾਤਾ ਦੇ ਉਦਰ ਦਾ ਸਾਗਰ ਵੀ ਨਾਮ ਨਾਲ ਤਰਿਆ ਅਤੇ ਇੱਥੇ ਆ ਕੇ ਵੀ ਨਾਮ ਦਾ ਪੱਲੂ ਪਕੜਿਆ, ਨਾਮ ਦਾ ਲੜ ਪਕੜਿਆ, ਦੁੱਖਾਂ ਦੇ ਸਮੁੰਦਰ ਨੂੰ ਉਹ ਤਰ ਗਏ ਹਨ।
ਜਿਸ ਭਾਵੈ ਤਿਸ ਮੇਲ ਲੈ ਪਿਆਰੇ ਸੇ ਸਦਾ ਖਰੇ,
ਜਿਹੜੇ ਤੈਨੂੰ ਭਾ ਗਏ ਮੇਰੇ ਵਾਹਿਗੁਰੂ ਜੀਓ, ਤੁਸੀਂ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਉਹ ਹੀ ਤੇਰੇ ਘਰ ਦੇ ਅੰਦਰ ਖਰੇ ਉਤਰੇ ਹਨ।
ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸਕਾ ਤਾਣਾ,
ਪਰਿਪੂਰਨ ਵਾਹਿਗੁਰੂ ਜੋ ਸਮਰੱਥ ਨੇ, ਸਭ ਕੁਝ ਕਰ ਸਕਦੇ ਨੇ, ਦਿਆਲੂ ਨੇ, ਅਤੇ ਰੱਬ ਦੇ ਪਿਆਰੇ ਭਗਤ ਜਨ ਜਿਹੜੇ ਨੇ ਨਾ, ਉਹ ਦੁਨੀਆ ਦੇ ਤਾਣ 'ਤੇ ਨਹੀਂ, ਉਹ ਤਾਂ ਜਿਉਂਦੇ ਨੇ ਕੇਵਲ ਵਾਹਿਗੁਰੂ ਜੀ ਦੇ ਤਾਣ 'ਤੇ। ਉਹ ਫਿਰ ਕਹਿੰਦੇ ਨੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਖੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈਂ ਕਰਾਵੈਂ ਸਵਾਮੀ ਸਾਹ ਮਸਲਤ ਪ੍ਰਵਾਹ। ਉਹ ਤਾਂ ਭਗਤ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਜਿਨ੍ਹਾਂ ਨੂੰ ਤਾਣ ਹੈ ਉਹ ਕਹਿੰਦੇ ਨੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਛੰਦਾ। ਭਗਤਾਂ ਨੂੰ ਉਸ ਸਮਰੱਥ ਵਾਹਿਗੁਰੂ ਜੀ ਦਾ ਆਪਣਾ ਤਾਣ ਹੈ, ਉਹਦਾ ਹੀ ਭਰੋਸਾ ਹੈ।
ਤਿਸ ਸ਼ਰਣਾਈ ਢਹਿ ਪਏ ਪਿਆਰੇ ਜੇ ਅੰਤਰ ਜਾਮੀ ਜਾਣਾ,
ਹੇ ਭਾਈ ਆਓ ਅੱਜ ਸਤਿਗੁਰੂ ਗੁਰੂ ਅਰਜੁਨ ਸਾਹਿਬ ਸਾਨੂੰ ਕਹਿ ਰਹੇ ਨੇ, ਜਿਨ੍ਹਾਂ ਦਾ ਆਸਰਾ ਭਗਤਾਂ ਨੇ, ਜਿਸ ਪ੍ਰਭੂ ਦਾ ਆਸਰਾ ਲਿਆ, ਆਓ ਆਪਣੇ ਆਪ ਨੂੰ ਨਿਮਾਣੇ ਬਣਾ ਕੇ, ਗਰੀਬ ਬਣਾ ਕੇ, ਉਸ ਪਿਆਰੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਢਹਿ ਪਈਏ, ਆਪਾਂ ਡਿੱਗ ਪਈਏ। ਅਤੇ ਡਿੱਗਣ ਦਾ ਭਾਵ ਆਪਣੇ ਅੰਦਰ ਦੀ ਖੋਮੇ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਈਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਤੇਰੇ ਦਰ 'ਤੇ ਆਏ ਹਾਂ। ਸਰੀਰਕ ਤੌਰ 'ਤੇ ਰੋਜ਼ ਇਹ ਸਰੀਰ ਢਹਿੰਦਾ ਹੈ, ਡਿੱਗਦਾ ਹੈ, ਇੱਕ ਕਿਰਪਾ ਕਰ, ਇੱਕ ਦਿਨ ਇਹੋ ਜਿਹਾ ਢਹਿ ਪਵੇ ਕਿ ਮੇਰਾ ਅੰਦਰ ਹੀ ਤੇਰੇ ਚਰਨਾਂ ਵਿੱਚ ਜੁੜ ਜਾਵੇ। ਉਸ ਸਮਰੱਥ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਿਮਾਣੇ ਬਣ ਕੇ ਢਹਿਣਾ ਕਰੋ।
ਹਲਤ ਪਲਤ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨਾ,
ਗੁਰਮੁਖੋ ਜਿਹੜੇ ਢਹਿ ਪਏ ਉਹਨਾਂ ਦਾ ਹਲਤ ਪਲਤ ਲੋਕ ਪਰਲੋਕ ਵਾਹਿਗੁਰੂ ਜੀ ਨੇ ਸਵਾਰ ਦਿੱਤਾ ਅਤੇ ਉਹਨਾਂ ਦੇ ਮਸਤਕ ਉੱਤੇ ਇੱਕ ਨਿਸ਼ਾਨ ਹੈ। ਉਹ ਕਾਹਦਾ? ਇਹਦੇ ਅਰਥ ਆਪਾਂ ਪਰਵਾਨਾ ਵੀ ਕਰਨੇ ਹਾਂ, ਨਿਸ਼ਾਨੀ ਵੀ ਕਰਨੇ ਹਾਂ, ਹਕੀਕਤ ਵਿੱਚ ਉਹ ਮੋਹਰ ਹੈ। ਇਹੀ ਕਾਰਨ ਗੁਰਮੁਖ ਬੈਠੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਪ੍ਰਾਰੰਭਤਾ ਵਿੱਚ ਤਤਕਰੇ ਵਿੱਚ ਪੁਰਾਤਨ ਸ਼ਬਦ ਮਿਲਦਾ ਸੀ ਜਪ ਨਿਸ਼ਾਨ, ਰਾਹਦਾਰੀ, ਮਸਤਕ ਦਾ ਨਿਸ਼ਾਨ। ਜਿਨ੍ਹਾਂ ਦੇ ਉੱਤੇ ਗੁਰੂ ਜੀ ਨੇ ਕਿਰਪਾ ਕਰਕੇ ਆਪਣਾ ਨਿਸ਼ਾਨ ਲਾ ਦਿੱਤਾ, ਆਪਣੀ ਮੋਹਰ ਲਾ ਦਿੱਤੀ, ਪਿਆਰਿਓ ਰੱਬ ਦੀ ਦਰਗਾਹ ਵਿੱਚ ਉਹਨਾਂ ਦਾ ਲੇਖਾ ਪੁੱਛਣ ਵਾਲਾ ਕੋਈ। ਸਤਿਗੁਰੂ ਕਹਿ ਰਹੇ ਨੇ ਖਲਤ ਪਲਤ ਸਵਾਰ ਦਿੱਤਾ, ਆਪਣੀਆਂ ਮੋਹਰਾਂ ਮਸਤਕ 'ਤੇ ਲਾ ਦਿੱਤੀਆਂ, ਅਤੇ ਆਪਾਂ ਕਹਾਂਗੇ ਜੀ ਆਹ ਮਸਤਕ ਸਥੂਲ ਤੌਰ 'ਤੇ ਜੋ ਦਿਸਦਾ ਇਹਦੇ ਉੱਪਰ ਵੀ ਗੁਰੂ ਰਹਿਮਤ ਕਰਦੇ ਨੇ, ਅਤੇ ਪਿਆਰਿਓ ਜਿਹੜਾ ਸੂਖਸ਼ਮ ਜਾਣਕ ਹੈ ਉਹਦੇ ਉੱਪਰ ਵੀ ਗੁਰੂ ਜੀ ਨੇ ਆਪਣੇ ਸ਼ਬਦ ਦੀ ਮੋਹਰ ਲਾਈ ਹੈ।
ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਤਿਗੁਰਬਾਣ।
ਧੰਨ ਗੁਰੂ ਪੰਚਮ ਪਾਤਸ਼ਾਹ ਮੇਹਰਾਂ ਦੇ ਘਰ ਵਿੱਚ ਆਏ, ਅਖੀਰ ਅਤੇ ਸੰਪੂਰਨਤਾ ਕਰਦਿਆਂ ਅਸ਼ਟਪਦੀ ਦੀ ਕਹਿੰਦੇ ਨੇ ਜਿਹੜਾ ਪ੍ਰਭੂ ਸਾਰੀ ਅਸ਼ਟਪਦੀ ਦਾ ਭਾਵ ਮਾਤਾ ਦੇ ਉਦਰ ਵਿੱਚ ਸੰਭਾਲ ਕੇ ਰੱਖਦਾ ਹੈ, ਜਿਹੜਾ ਬਿਨਾਂ ਬੋਲਣ ਤੋਂ ਰੋਜ਼ੀ ਦੇ ਰਿਹਾ ਹੈ, ਜਿਹੜਾ ਬਿਨਾਂ ਕਹਿਣ ਤੋਂ ਦੁਨੀਆਂ ਦੇ ਸੁੱਖ ਦਿੰਦਾ ਹੈ, ਜਿਹੜਾ ਤਰੁੱਠ ਪਵੇ ਅਤੇ ਪੂਰੇ ਗੁਰੂ ਨੂੰ ਮਿਲਾ ਦਿੰਦਾ ਹੈ, ਜਿਹੜਾ ਤਰੁੱਠ ਪਵੇ ਅਤੇ ਜੀਵਨ ਨੂੰ ਸਵਾਰ ਦਿੰਦਾ ਹੈ, ਜੋ ਰਹਿਮਤ ਦੇ ਘਰ ਵਿੱਚ ਆਏ ਸਾਕਤਾਂ ਤੋਂ ਬਚਾ ਦਿੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਪ੍ਰਭੂ ਨੂੰ ਖਿਲ ਮਾਤਰ ਵੀ ਅਸੀਂ ਭੁੱਲਦੇ ਨਹੀਂ, ਅਤੇ ਉਸ ਤੋਂ ਵਾਰ ਵਾਰ ਕੁਰਬਾਨ ਜਾਂਦੇ ਹਾਂ, ਬਲਿਖਾਰ ਜਾਂਦੇ ਹਾਂ। ਇਹ ਸੀ ਅਸ਼ਟਪਦੀ ਦੇ ਰੂਪ ਵਿੱਚ ਬਚਨ। ਇਸੇ ਕਰਕੇ ਇਸ ਦੀ ਵਿਚਾਰ ਸੰਖੇਪ ਭੂਮਿਕਾ ਤੋਂ ਬਾਅਦ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਕਥਾ ਦਾ ਭਾਵ ਹੀ ਇਹ ਹੈ ਕਿ ਜੋ ਹੁਕਮ ਆਇਆ ਹੈ ਉਸ ਸ਼ਬਦ ਦੇ ਅਰਥ ਹੋ ਸਕਣ, ਉਸ ਭਾਵ ਅਰਥ ਨੂੰ ਆਪਾਂ ਸਮਝ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਬਖਸ਼ ਦੇਣੀਆਂ। ਆਓ ਸਤਿਕਾਰਯੋਗ ਬੀਬੀ ਜੀ ਆਏ ਨੇ, ਨਾਮ ਕੀ? ਪ੍ਰੀਤਮ ਜੋਤੀ ਜੀ, ਉਹ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,